पग पंकज बंदन सिमरो अंगद दोख निकंदन अमरदास गोर हृदय त्यावो हृदय त्यावो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम केर पाला परम केर पाला श्री गुरु गोविंद सिंह बिसाला गुरु तेग बहादुर परम केर पाला परम केर पाला श्री गुरु गोविंद सिंह बिसाला तरों तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एक ओंकार सतगुरु तेह प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज दीन दुनिया दे मालक चबर शतर तखत दे मालक समरथ गुरु प्रतख गुरु दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह दासां गरीबां दे उत्ते सदा ही कृपा करन वाले दया करन वाले मेहर करन वाले बख्शिशां करन वाले हाजरा हजूर जहरा जहूर सर्ब कला भरपूर लोक परलोक के रखियक सच्चे पातशाह धन धन सतगुरु गरीब नवाज धन धन सतगुरु श्री गुरु ग्रंथ साहिब जी महाराज बड़े ही प्यार दे नाल सब सिख संगत जोड़ो दोवें हथ प्रेम दे नाल सारी संगत उचारण करो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
फिर उचारण करो जी धन धन श्री गुरु ग्रंथ साहिब जी महाराज
धन धन श्री गुरु ग्रंथ साहिब जी महाराज
हजूर सच्चे पातशाह महाराज जी दी पवित्र हाजरी दे विखे ਸੁਭਾਇ ਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਜੀ ਦੀ ਪਿਆਰੀ ਗੁਰੂ ਜੀ ਦੀ ਸਵਾਰੀ ਸਾਧ ਸੰਗਤ ਜੀਓ ਆਪ ਜੀ ਬੜੇ ਪਿਆਰ ਦੇ ਨਾਲ ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਾ ਰਸ ਭਿੰਨਾ ਕੀਰਤਨ ਭਾਈ ਸਾਹਿਬ ਜੀ ਦੇ ਕੋਲੋਂ ਸਰਵਣ ਕਰ ਰਹੇ ਸੀਗੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਰੱਬ ਲੱਭ ਰੰਗਾਏ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸੇਜੈ ਜਾਏ ਹਉ ਕੁਰਬਾਨੈ ਜਾਉ ਮਿਹਰਬਾਨਾ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨੈ ਜਾਉ ਰਹਾਉ ਕਾਇਆ ਰੰਗਣ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੈ ਆਪੇ ਹੀਰਾ ਵੇ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਇੱਕ ਆਮ ਬੰਦੇ ਦੀ ਅਵਸਥਾ ਲਿਖ ਕੇ ਤੇ ਇਹ ਦਰਸਾਉਂਦੇ ਵੀ ਬੰਦਗੀ ਵਾਲਿਆਂ ਦਾ ਸਤਿਕਾਰ ਕਿਵੇਂ ਕਰਨਾ ਜੀ ਹਉ ਕੁਰਬਾਨੈ ਜਾਉ ਮਿਹਰਬਾਨਾ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਮ ਹੇ ਵਾਹਿਗੁਰੂ ਜਿਹੜਾ ਤੇਰਾ ਨਾਮ ਲੈਣ ਜੀ ਜਿਹੜਾ ਤੁਹਾਡਾ ਨਾਮ ਜਪਣ ਗੱਜ ਕੇ ਸਾਰੀ ਸੰਗਤ ਆਖੋ ਵਾਹਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਸੰਗਤ ਜੀ ਜੈ ਜੈਕਾਰਾਂ ਤੇ ਵਾਹਿਗੁਰੂ ਜੀ ਦੇ ਨਾਮ ਦੀਆਂ ਨੇ ਜੀ ਕਿਸੇ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਬਣ ਜਾਏ ਉਹਰੇ ਚੇਲੜੇ ਚਾਟੜੇ ਪ੍ਰਧਾਨ ਮੰਤਰੀ ਦਾ ਨਾਮ ਜਪਣ ਲੱਗ ਪੈਣ ਤੇ ਉਹਨਾਂ ਦੀ ਜੈ ਜੈਕਾਰ ਨਹੀਂ ਹੋਏਗੀ ਜੀ ਗੁਰੂ ਨਾਨਕ ਸਾਹਿਬ ਉਹਨਾਂ ਤੋਂ ਕੁਰਬਾਨ ਜਾਣ ਵਾਸਤੇ ਨਹੀਂ ਆਖ ਰਹੇ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਦੇ ਜਿਹੜੇ ਰੱਬ ਦਾ ਨਾਮ ਜਪਦੇ ਉਹਨਾਂ ਤੋਂ ਮੈਂ ਕੁਰਬਾਨ ਜਾਵਾਂ ਜੀ ਫਿਰ ਪ੍ਰੇਮ ਨਾਲ ਸਾਰੀ ਸੰਗਤ ਕਹੋ ਜੀ ਵਾਹਿਗੁਰੂ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਸਤ ਸੰਗਤ ਜੀ ਅੱਜ ਕੱਤਕ ਦਾ ਮਹੀਨਾ ਆਰੰਭ ਹੋਇਆ ਜੀ ਹਜ਼ੂਰ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਕਿਰਪਾ ਕਰਦੇ ਨੇ ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਅਸੂ ਦੇ ਮਹੀਨੇ ਦੇ ਵਿੱਚ ਸਤਿਗੁਰੂ ਜੀ ਨੇ ਪਿਆਰ ਪੈਦਾ ਕਰਨ ਵਾਸਤੇ ਆਖਿਆ ਜੀ ਹਰ ਮਹੀਨੇ ਕੋਈ ਨਾ ਕੋਈ ਕਰਮ ਕਰਨ ਵਾਸਤੇ ਗੁਰੂ ਜੀ ਨੇ ਉਪਦੇਸ਼ ਦਿੱਤਾ ਜਿਹੜਾ ਪਿਛਲਾ ਮਹੀਨਾ ਲੰਘਿਆ ਅਸੂ ਦਾ ਇਹਦੇ ਵਿੱਚ ਗੁਰੂ ਸਾਹਿਬ ਨੇ ਪਿਆਰ ਕਰਨ ਦਾ ਉਪਦੇਸ਼ ਦਿੱਤਾ ਸੀਗਾ ਪਰਮੇਸ਼ਰ ਦਾ ਪਿਆਰ ਹਿਰਦੇ 'ਚ ਪੈਦਾ ਹੋਵੇ ਜੀ ਬੜੀ ਦੂਰ ਦੂਰ ਤੱਕ ਇਹ ਕਥਾ ਵਿਚਾਰ ਜਾਣੀ ਹੈ ਅਤੇ ਮੈਂ ਬੇਨਤੀ ਕਰਦਿਆਂ ਜਨਵਰੀ ਫਰਵਰੀ ਵਾਲੇ ਜਿਹੜੇ ਮਹੀਨਿਆਂ ਦੇ ਨਾਮ ਨੇ ਨਾ ਇਹ ਵੀ ਐਵੇਂ ਨਹੀਂ ਸੀ ਯਾਦ ਹੋਏ ਸਾਨੂੰ ਟੀਚਰਸ ਅਧਿਆਪਕ ਜਿਹੜੇ ਸਨ ਉਹਨਾਂ ਨੇ ਕਾਪੀ 'ਤੇ ਲਿਖ ਕੇ ਨਾਮ ਦੇਣੇ ਅਤੇ ਆਪਾਂ ਉਹ ਨਾਮ ਯਾਦ ਕਰਨੇ ਜੀ ਤਕਰੀਬਨ ਇਸੇ ਤਰ੍ਹਾਂ ਯਾਦ ਹੋਏ 12 ਨਾਮ ਇੱਦਾਂ ਯਾਦ ਕੀਤੇ ਨੇ ਜੀ ਉਹਨਾਂ ਕਾਪੀ 'ਤੇ ਲਿਖਾਉਣੇ ਫਿਰ ਨਾਮ ਯਾਦ ਕਰਨੇ ਜੀ ਅਤੇ ਜੇ ਜਨਵਰੀ ਫਰਵਰੀ ਦੇ ਨਾਮ ਬੱਚਾ ਇਸ ਤਰੀਕੇ ਨਾਲ ਯਾਦ ਕਰ ਸਕਦਾ ਅਤੇ ਗੁਰੂ ਸਾਹਿਬ ਕਿਰਪਾ ਕਰਨ ਸਾਧ ਸੰਗਤ ਬੜੀ ਦੂਰ ਦੂਰ ਤੱਕ ਕਥਾ ਜਾ ਰਹੀ ਹੈ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਆਪਣੇ ਬੱਚਿਆਂ ਨੂੰ ਚੇਤ ਵਿਸਾਖ ਜੇਠ ਹਾੜ ਵੀ ਚੇਤਾ ਕਰਾਓ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਆਹ ਮਹੀਨੇ ਨੇ ਬਹੁਤ ਸਾਰੇ ਬੱਚਿਆਂ ਨੂੰ ਇਹਨਾਂ ਮਹੀਨਿਆਂ ਦੇ ਨਾਮ ਨਹੀਂ ਪਤਾ ਅਤੇ ਮੈਂ ਕਈ ਵਾਰੀ ਬੈਠਾ ਸੋਚਦਾ ਹੁੰਦਾ ਬਜ਼ੁਰਗਾਂ ਨੂੰ ਨਾਮ ਪਤਾ ਹੋਣ ਕਰਕੇ ਉਹ ਇਹ ਮਹੀਨਿਆਂ ਨੂੰ ਚੇਤਾ ਰੱਖਦੇ ਨੇ ਜਾਂ ਉਹਨਾਂ ਦੇ ਆਪਣੇ ਬੱਚਿਆਂ ਨੂੰ ਪਤਾ ਹੋਊ, ਪਰ ਪੋਤੇ ਪੋਤਰੀਆਂ ਨੂੰ ਇਹ ਨਾਮ ਨਹੀਂ ਪਤਾ ਹੁੰਦੇ ਜੀ। ਕਰਦਿਆਂ ਕਰਦਿਆਂ ਕੰਮ ਖਤਮ ਹੋ ਜਾਏਗਾ ਜੀ ਇਹ ਜੀ। ਇਹ ਨਾਮ ਵੀ ਚੇਤੇ ਕਰਾਉਣੇ ਚਾਹੀਦੇ ਜੀ। ਜਦੋਂ ਬੱਚੇ ਨੂੰ ਨਾਮ ਚੇਤਾ ਕਰਾਵਾਂਗੇ ਵੀ ਇਸ ਮਹੀਨੇ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਚੇਤ ਹੈ, ਤੇ ਫਿਰ ਚੇਤ ਤੋਂ ਚੇਤਾ ਆਏਗਾ ਵੀ ਚੇਤ ਗੋਬਿੰਦ ਅਰਾਧੀਆ ਹੋਵੇ ਆਨੰਦ ਘਣਾ। ਤੇ ਜੇ ਜਨਵਰੀ ਚੇਤਾ ਕਰਾਇਆ ਤੇ ਜਨਵਰੀ ਤੇ ਕਿਹੜਾ ਉਪਦੇਸ਼ ਆਏਗਾ ਚੇਤਾ ਜੀ? ਇਹ ਨਹੀਂ ਵੀ ਇਹ ਮਾੜੇ ਨੇ, ਸਾਰੇ ਸੰਸਾਰ ਇਹਨਾਂ ਅਨੁਸਾਰ ਚੱਲ ਰਿਹਾ, ਪਰ ਗੁਰੂ ਕਾ ਸਿੱਖ ਆਪਣੇ ਮਹੀਨਿਆਂ ਨੂੰ ਵੀ ਚੇਤਾ ਕਰੇ ਜੀ। ਤੇ ਗੱਲ ਕੱਤਕ ਦੀ ਆਈ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ੁਭ ਕੰਮ ਕਰਨ ਦਾ ਉਪਦੇਸ਼ ਦਿੱਤਾ। ਤੇ ਖਾਲਸਾ ਜੀ, ਆਪਾਂ ਇੱਕ ਸਵਾਲ ਕਰ ਦਿਆਂਗੇ ਜੀ, ਸ਼ੁਭ ਕੰਮ ਕਰਨ ਦਾ ਉਪਦੇਸ਼ ਦਿੱਤਾ, ਕਰਮ ਹੁਣ ਕਿਵੇਂ ਕਰੀਏ? ਤੇ ਬੇਨਤੀ, ਧਿਆਨ ਨਾਲ ਸਮਝਣ ਦਾ ਯਤਨ ਕਰਿਓ। ਇਹੋ ਜਿਹਾ ਕੋਈ ਸਮਾਂ ਨਹੀਂ ਜਾ ਰਿਹਾ ਜਦੋਂ ਬੰਦਾ ਕਰਮ ਨਾ ਕਰ ਰਿਹਾ ਹੋਏ ਜੀ। ਤਕਰੀਬਨ ਇਹੋ ਜਿਹਾ ਕੋਈ ਸਮਾਂ ਨਹੀਂ ਜਾ ਰਿਹਾ। ਕੁਝ ਬੰਦਾ ਸੁਣ ਰਿਹਾ ਹੁੰਦਾ ਜੀ, ਕੁਝ ਅੱਖਾਂ ਤੋਂ ਵੇਖ ਰਿਹਾ ਹੁੰਦਾ ਜੀ। ਸੁਣਨਾ ਅਤੇ ਵੇਖਣਾ ਇਹ ਵੀ ਤਾਂ ਇੱਕ ਕਰਮ ਹੀ ਹੈ ਜੀ। ਤੁਸੀਂ ਇੱਥੇ ਬੈਠੇ ਹੋ ਸੰਗਤ ਵਿੱਚ, ਇਹ ਇੱਕ ਕਰਮ ਬਣ ਗਿਆ ਬੰਦੇ ਦਾ ਜੀ, ਕਰਮ ਬਣ ਗਿਆ ਜੀ। ਅਤੇ ਵਾਹਿਗੁਰੂ ਜੀ ਦੀ ਰਚਨਾ ਬੜੀ ਨਿਆਰੀ ਹੈ। ਸਾਰੇ ਸਰੀਰ ਦੀ ਮੈਂ ਗੱਲ ਨਹੀਂ ਕਰਦਾ, ਕੇਵਲ ਆ ਇੰਨੇ ਕੁ ਮੁੱਖ ਦੀ ਜੇ ਗੱਲ ਕਰੀਏ ਨਾ ਜੀ, ਪਰਮੇਸ਼ਰ ਨੇ ਅੱਖਾਂ ਨੂੰ ਆਪਣਾ ਕੰਮ ਦਿੱਤਾ ਅਤੇ ਕੰਨਾਂ ਨੂੰ ਆਪਣਾ ਕੰਮ ਦਿੱਤਾ ਜੀ। ਅੱਖਾਂ ਦਾ ਜਿਹੜਾ ਕੰਮ ਹੈ ਉਹ ਕੰਨ ਨਹੀਂ ਕਰ ਸਕਦੇ। ਅੱਖਾਂ ਦਾ ਕੀ ਕੰਮ ਹੈ? ਵੇਖਣਾ। ਕੰਨਾਂ ਦਾ ਕੀ ਕੰਮ ਹੈ? ਸੁਣਨਾ। ਕੰਨ ਵੇਖ ਨਹੀਂ ਸਕਦੇ ਅਤੇ ਅੱਖਾਂ ਸੁਣ ਨਹੀਂ ਸਕਦੀਆਂ। ਅੱਖਾਂ ਦਾ ਕੰਮ ਵੇਖਣਾ ਅਤੇ ਕੰਨਾਂ ਦਾ ਕੰਮ ਹੈ ਸੁਣਨਾ। ਨੱਕ ਦਾ ਕੰਮ ਹੈ ਸੁੰਘਣਾ ਅਤੇ ਜੀਭ ਦਾ ਕੰਮ ਹੈ ਬੋਲਣਾ। ਹੁਣ ਤੁਸੀਂ ਕਹੋ ਵੀ ਨੱਕ ਬੋਲੇ, ਨੱਕ ਥੋੜ੍ਹੀ ਬੋਲੇਗਾ ਜੀ। ਨੱਕ ਗੱਲਾਂ ਨਹੀਂ ਕਰ ਸਕਦਾ, ਨੱਕ ਸੁੰਘ ਤਾਂ ਸਭ ਕੁਝ ਸਕਦਾ ਪਰ ਬੋਲ ਨਹੀਂ ਸਕਦਾ ਜੀ। ਹਰ ਇੱਕ ਇੰਦਰੀ ਆਪੋ ਆਪਣਾ ਕੰਮ ਕਰ ਰਹੀ ਹੈ। ਅਤੇ ਸਾਧ ਸੰਗਤ ਬੇਨਤੀ ਹੈ, ਇਹਨਾਂ ਇੰਦਰੀਆਂ ਨੂੰ ਹੀ ਜੇ ਕਿਤੇ ਪਰਮੇਸ਼ਰ ਵਾਲੇ ਪਾਸੇ ਲਾ ਦਿੱਤਾ ਜਾਏ ਤਾਂ ਬੜਾ ਵਧੀਆ ਕੰਮ ਹੋ ਜਾਏਗਾ ਜੀ। ਮਾੜੇ ਕੰਮ ਨਾ ਕਰਨ ਦਾ ਉਪਰਾਲਾ ਕਰਨ ਵਾਸਤੇ ਗੁਰੂ ਜੀ ਨੇ ਆਖਿਆ, ਜੇ ਰੱਬ ਦੇ ਨੇੜੇ ਆਉਣਾ ਚਾਹੁੰਦੇ ਜੇ ਤਾਂ ਮਾੜੇ ਕੰਮਾਂ ਤੋਂ ਬਚੋ, ਮਹਾਰਾਜ ਕਹਿਣ ਲੱਗੇ। ਫਿਰ ਨਾ ਆਖਿਓ ਦੋਸ਼ ਨਾ ਕਾਹੂ ਜੋਗ, ਪਹਿਲਾਂ ਆਪ ਕਰਮ ਕਰੋਗੇ। ਅਤੇ ਸਾਧ ਸੰਗਤ, ਇੱਕ ਨਿੱਕੀ ਜਿਹੀ ਸਾਖੀ ਸੁਣਾ ਕੇ ਫਿਰ ਆਪਾਂ ਲੜੀਵਾਰ ਇਤਿਹਾਸ ਵਾਲੇ ਪਾਸੇ ਆਉਣਾ। ਉਹ ਆ ਸਾਰੇ ਮਹੀਨੇ ਦਾ ਨਿਚੋੜ ਹੈ, ਤੱਤ ਹੈ ਜੀ। ਦੋ ਦੋਸਤ ਇੱਕੋ ਮੁਹੱਲੇ ਵਿੱਚ ਰਹਿਣ ਵਾਲੇ, ਦੋ ਮਿੱਤਰ ਪਿੰਡ ਵਿੱਚ ਰਹਿਣ ਵਾਲੇ, ਇੱਕ ਰੋਜ਼ ਆ ਕੇ ਗੁਰੂ ਨਾਨਕ ਸਾਹਿਬ ਕੋਲ ਕੀਰਤਨ ਸੁਣਿਆ ਕਰੇ ਅਤੇ ਦੂਜਾ ਹਰ ਰੋਜ਼ ਦੂਜੇ ਪਾਸੇ ਮਾੜੀ ਸੰਗਤ ਵਿੱਚ ਜਾ ਕੇ ਪੁੱਠੇ ਕੰਮ ਕਰਿਆ ਕਰੇ ਜੀ। ਆਮ ਤੌਰ 'ਤੇ ਪਤਾ ਕੀ ਹੁੰਦਾ, ਜਿਹੜਾ ਰੋਜ਼ ਸੰਗਤ ਕਰਦਾ, ਸੰਗਤ ਕਰਨ ਵਾਲਾ ਮਾੜੇ ਨੂੰ ਭਾਵੇਂ ਨਾ ਆਖੇ ਵੀ ਤੂੰ ਮਾੜਾ ਕਰ ਰਿਹਾ, ਪਰ ਮਾੜਾ ਕਰਨ ਵਾਲਾ ਸੰਗਤ ਕਰਨ ਵਾਲੇ ਨੂੰ ਟਿੱਚਰਾਂ ਕਰਦਾ ਵੇਖੀਆ ਗਿਆ। ਉਹ ਟਿੱਚਰਾਂ ਕਰਦੇ, ਇਹ ਤਾਂ ਬਾਬਾ ਹੀ ਬਣ ਗਿਆ ਕਹਿਣ ਲੱਗੇ। ਹੈਂ, ਇਹ ਤਾਂ ਬਾਬਾ ਬਣ ਗਿਆ ਜੀ। ਉਹ ਹਰ ਰੋਜ਼ ਉਹਨੂੰ ਟਿੱਚਰ ਕਰਿਆ ਕਰੇ। ਜਿਹੜਾ ਸੰਗਤ ਕਰਦਾ ਸੀ ਨਾ, ਰੋਜ਼ ਕੀਰਤਨ ਸੁਣਦਾ ਸੀ, ਉਹ ਲੰਗੜਾ ਕੇ ਆ ਰਿਹਾ, ਅਤੇ ਜਿਹੜਾ ਮਾੜੇ ਕੰਮ ਕਰਦਾ ਉਹਨੇ ਸੋਨੇ ਦੀ ਮੋਹਰ ਹੱਥ 'ਤੇ ਰੱਖੀ ਅਤੇ ਬੜੀ ਟੌਰ ਨਾ ਆ ਰਿਹਾ ਜੀ। ਉਹਨੂੰ ਪੁੱਛਦਾ, ਕਹਿੰਦਾ ਵੇਖਿਆ ਤੂੰ ਸੰਗਤ ਕਰਦਾ ਅਤੇ ਲੰਗੜਾ ਕੇ ਆ ਰਿਹਾ, ਮੈਂ ਆਪਣੀਆਂ ਮੌਜ ਮਾਣਦਾ ਆਪਣੀ, ਅਤੇ ਵੇਖ ਮੈਨੂੰ ਸੋਨੇ ਦੀ ਮੋਹਰ ਲੱਭੀ ਆ। ਵੇਖ, ਕਹਿਣ ਲੱਗੇ ਦੋਵਾਂ 'ਚੋਂ ਲਾਭ ਕਿਹਨੂੰ ਹੋਇਆ? ਸੰਗਤ ਕਰਨ ਵਾਲਾ ਬੰਦਾ ਸਿਆਣਾ ਸੀਗਾ, ਉਹ ਕਹਿੰਦਾ ਇਹਦਾ ਫੈਸਲਾ ਤਾਂ ਗੁਰੂ ਨਾਨਕ ਸਾਹਿਬ ਕੋਲੋਂ ਕਰਾਵਾਂਗੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕੋਲ ਜਦੋਂ ਆਏ, ਸਤਿਗੁਰੂ ਜੀ ਨੂੰ ਪੁੱਛਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਮਾੜੇ ਕੰਮ ਕਰਨ ਵਾਲੇ ਨੂੰ ਆਖਿਆ, ਮਹਾਰਾਜ ਕਹਿੰਦੇ ਤੂੰ ਪਹਿਲਾਂ ਆਪਣੇ ਬਾਰੇ ਸੁਣ। ਅੱਜ ਜਿੱਥੇ ਤੈਨੂੰ ਇੱਕ ਸੋਨੇ ਦੀ ਮੋਹਰ ਲੱਭੀ ਹੈ ਨਾ, ਇੱਥੇ ਮੋਹਰਾਂ ਦਾ ਭਰਿਆ ਹੋਇਆ ਘੜਾ ਬਣਨਾ ਸੀਗਾ ਕਹਿਣ ਲੱਗੇ ਤੈਨੂੰ, ਪਰ ਤੂੰ ਕੰਮ ਮਾੜੇ ਕਰਦਾ ਰਿਹੋ ਤੇ ਚੰਗੇ ਪੁੰਨ ਜਿਹੜੇ ਸਨ ਉਹ ਸੜਦੇ ਸੜਦੇ ਸੜ ਗਏ, ਇੱਕ ਸੋਨੇ ਦੀ ਮੋਹਰ ਰਹਿ ਗਈ ਕਹਿਣ ਲੱਗੇ। ਦੂਜੇ ਪਾਸੇ ਤੂੰ ਕੀਰਤਨ ਸੁਣਨ ਵਾਲੇ ਨੂੰ ਮਾੜਾ ਕਹਿੰਦਾ ਸਾਂ, ਮਹਾਰਾਜ ਕਹਿਣ ਲੱਗੇ ਉਹਦੇ ਬਾਰੇ ਵੀ ਸੁਣ ਲਾ, ਅੱਜ ਦੇ ਦਿਨ ਉਹਨੇ ਸੂਲੀ ਤੇ ਚੜ੍ਹਨਾ ਸੀਗਾ ਕਹਿਣ ਲੱਗੇ, ਆ ਸੂਲੀ ਤੇ ਚੜ੍ਹਨਾ ਸੀਗਾ, ਸੂਲੀ ਤੇ ਚੜ੍ਹਨਾ ਸੀ ਪਰ ਸੰਗਤ ਕਰਦਾ ਸੀ ਕੀਰਤਨ ਸੁਣਦਾ ਸੀਗਾ, ਉਹ ਜਿਹੜਾ ਬਹੁਤ ਭਿਆਨਕ ਕੰਮ ਸੀ ਨਾ ਕਹਿਣ ਲੱਗੇ ਕਰਮ, ਉਹ ਛੋਟਾ ਹੋ ਗਿਆ ਤੇ ਸੂਲੀ ਤੋਂ ਸੂਲ ਬਣ ਗਿਆ ਜੀ। ਮਹਾਰਾਜ ਕਹਿੰਦੇ ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ, ਰੱਬ ਦੇ ਨੇੜੇ ਜਾਣਾ ਤਾਂ ਨੇਕ ਕੰਮ ਕਰਿਆ ਕਰੋ। ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਰੱਬ ਨੂੰ ਭੁੱਲਿਆ ਸਾਰੇ ਰੋਗ ਲੱਗਦੇ ਬੰਦੇ ਨੂੰ, ਸਭੇ ਰੋਗ ਵਿੱਚ ਤਨ ਦੇ ਰੋਗ ਵੀ ਆ ਜਾਂਦੇ ਖਾਲਸਾ ਜੀ, ਮਨ ਦੇ ਰੋਗ ਵੀ ਆ ਜਾਂਦੇ ਜੀ। ਮਨ ਨੂੰ ਵੀ ਰੋਗ ਲੱਗਦੇ ਤੇ ਤਨ ਨੂੰ ਵੀ ਲੱਗਦੇ ਉਦੋਂ ਜਦੋਂ ਰੱਬ ਭੁੱਲਦਾ ਜੀ। ਰੱਬ ਚੇਤੇ ਰਹੇ ਤੇ ਗੁਣ ਬੰਦੇ ਨੂੰ ਚੇਤੇ ਰਹਿੰਦੇ, ਡਰ ਰਹਿੰਦਾ, ਬੰਦਾ ਮਾੜੇ ਕੰਮ ਨਹੀਂ ਕਰਦਾ ਤੇ ਫਿਰ ਸਰੀਰ ਵੀ ਬਚਿਆ ਰਹਿੰਦਾ ਤੇ ਬੰਦੇ ਦਾ ਮਨ ਵੀ ਬਚਿਆ ਰਹਿੰਦਾ ਜੀ। ਸੋ ਆਪ ਜੀ ਨੇ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਸੁਣਿਆ ਜੀ। ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਰੱਬ ਤੋਂ ਵੇਮੁਖ ਹੋਇਆ, ਜਿਹੜੇ ਰੱਬ ਤੋਂ ਟੁੱਟ ਜਾਂਦੇ ਨਾ ਜੀ, ਜਨਮਾਂ ਜਨਮਾਂ ਦੇ ਵਿਛੋੜੇ ਪੈ ਜਾਂਦੇ ਜੀ। ਭਗਤ ਕਬੀਰ ਸਾਹਿਬ ਬਾਣੀ ਚ ਲਿਖਦੇ ਹੋ, ਕਹਿੰਦੇ ਚੱਕਵੀ ਚੱਕਵੇ ਨਾਲੋਂ ਵਿਛੜਦੀ ਹੈ, ਪਰ ਸੂਰਜ ਚੜ੍ਹਨ ਤੇ ਚੱਕਵਾ ਫਿਰ ਆਉਂਦਾ ਤੇ ਚੱਕਵੀ ਫਿਰ ਚੱਕਵੇ ਨਾਲ ਮਿਲ ਜਾਂਦੀ ਹੈ ਜੀ। ਜਿਉਂ ਚੱਕਵੀ ਨਿਸ ਵਿਛੜੈ ਆਏ ਮਿਲੈ ਪ੍ਰਭਾਤ, ਪਰ ਜਿਹੜੇ ਰੱਬ ਤੋਂ ਵਿਛੜਦੇ ਆ ਨਾ, ਚੱਕਵੀ ਤੇ ਚੱਕਵੇ ਤੋਂ ਵਿਛੜੀ ਤੇ ਦਿਨੇ ਫਿਰ ਮਿਲ ਜਾਂਦੀ ਹੈ, ਪਰ ਜਿਹੜੇ ਰੱਬ ਤੋਂ ਵਿਛੜ ਜਾਂਦੇ ਉਹਨਾਂ ਦਿਨੇ ਮਿਲਦੇ ਨਾ ਰਾਤ ਮਿਲਦੇ ਕਹਿਣ ਲੱਗੇ। ਜੋ ਨਰ ਵਿਛੜੇ ਰਾਮ ਸਿਉਂ, ਨਾ ਦਿਨ ਮਿਲੇ ਨਾ ਰਾਤ। ਨਾ ਦਿਨੇ ਹੀ ਮੇਲਾ ਹੁੰਦਾ ਨਾ ਰਾਤ ਹੀ ਮੇਲਾ ਹੁੰਦਾ ਜੀ, ਦੂਰੀ ਵੱਧਦੀ ਜਾਂਦੀ। ਜੇ ਬੰਦਾ ਚਾਹੁੰਦਾ ਵੀ ਮੈਂ ਰੱਬ ਦੇ ਨੇੜੇ ਹੋਵਾਂ, ਪਰਮੇਸ਼ਰ ਦੇ ਨੇੜੇ ਹੋਵਾਂ, ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਕੱਤਕ ਦਾ ਮਹੀਨਾ ਚੜਿਆ ਚੰਗੇ ਕੰਮ ਕਰਿਆ ਕਰੋ ਕਹਿਣ ਲੱਗੇ। ਚੰਗੇ ਕੰਮ ਕਰਨ ਦਾ ਯਤਨ ਕਰਿਆ ਕਰੋ, ਕਰਦਿਆਂ ਕਰਦਿਆਂ ਤੁਸੀਂ ਵਾਹਿਗੁਰੂ ਜੀ ਦੇ ਨੇੜੇ ਆ ਜਾਓਗੇ ਜੀ। ਸੋ ਆਪ ਜੀ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀਗੇ। ਆਓ ਇਤਿਹਾਸ ਦੀ ਕਥਾ ਆਪਾਂ ਨੇ ਪ੍ਰੇਮ ਦੇ ਨਾਲ ਸਰਵਣ ਕਰਨੀ ਹੈ। ਸਾਰੀ ਸੰਗਤ ਪ੍ਰੇਮ ਨਾਲ ਕਹੋ ਸਾਰੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ। ਕਹੋ ਪ੍ਰੇਮ ਨਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਪਟਨਾ ਸਾਹਿਬ ਜੀ ਦੀ ਧਰਤੀ ਤੇ ਸੁਭਾਇਮਾਨ ਨੇ। ਫਤਿਹ ਸ਼ਾਹ ਰਾਜਾ ਸ਼੍ਰੀਨਗਰ ਦਾ ਰਾਜਾ ਤੇ ਬਿਲਕੁਲ ਲਾਗੇ ਰਹਿੰਦਾ। ਫਤਿਹ ਸ਼ਾਹ ਰਾਜੇ ਦੇ ਬੰਦਿਆਂ ਨੇ ਫਤਿਹ ਸ਼ਾਹ ਰਾਜੇ ਨੂੰ ਮਹਾਰਾਜ ਦੀ ਸਿਫਤ ਸੁਣਾਈ ਜੀ। ਸੰਗਤ ਜੀ ਗੱਲ ਕਰਨ ਵਾਲਾ ਇੰਨਾ ਸਿਆਣਾ ਹੋਵੇ ਵੀ ਗੱਲ ਬੰਦੇ ਦੇ ਹਿਰਦੇ ਵਿੱਚ ਵਸਾ ਦੇਵੇ ਜੀ, ਗੱਲ ਕਰਨ ਵਾਲਾ ਇੰਨਾ ਸਿਆਣਾ ਹੋਏ ਜੀ। ਉਹਨੇ ਸਿਫਤ ਇੰਨੇ ਸੋਹਣੇ ਤਰੀਕੇ ਦੇ ਨਾਲ ਰਾਜੇ ਨੂੰ ਸੁਣਾਈ ਵੀ ਰਾਜਾ ਮਹਾਰਾਜ ਦੀ ਸਿਫਤ ਸੁਣ ਸੁਣ ਕੇ ਮਹਾਰਾਜ ਦੇ ਦਰਸ਼ਨ ਕਰਨ ਲਈ ਉਤਾਵਲਾ ਹੋ ਗਿਆ ਜੀ। ਰਾਜੇ ਨੂੰ ਦੱਸਿਆ, ਰਾਜਾ ਜੀ ਦਸਵੇਂ ਪਾਤਸ਼ਾਹ ਮਹਾਰਾਜ ਬੜੇ ਵੱਡੇ ਨੇ, ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਨੇ, ਬੜੇ ਵੱਡੇ ਯੋਧੇ ਨੇ, ਬੜੇ ਵੱਡੇ ਸੂਰਮੇ ਨੇ, ਜਿੱਥੇ ਬੜੇ ਵੱਡੇ ਯੋਧੇ ਨੇ ਉੱਥੇ ਦਾਨੀ ਵੀ ਮਹਾਰਾਜ ਬੜੇ ਵੱਡੇ ਨੇ ਜੀ, ਜਿੱਥੇ ਬੜੇ ਵੱਡੇ ਦਾਨੀ ਨੇ ਉੱਥੇ ਮਹਾਰਾਜ ਦੇ ਸਰੀਰ ਦੀ ਸੁੰਦਰਤਾ ਬੜੀ ਅੱਛੀ ਹੈ, ਜਿੱਥੇ ਸਰੀਰ ਦੀ ਸੁੰਦਰਤਾ ਬੜੀ ਅੱਛੀ ਹੈ ਉੱਥੇ ਆਚਰਣ ਪੱਖੋਂ ਮਹਾਰਾਜ ਬੜੇ ਵੱਡੇ ਨੇ। ਕੱਲ ਵੀ ਬੇਨਤੀ ਕੀਤੀ, ਬਹੁਤ ਸਾਰੇ ਮਨੁੱਖ ਸਰੀਰਕ ਸੁੰਦਰਤਾ ਤੇ ਹੋਏਗੀ ਪਰ ਆਚਰਣ ਦਾ ਜ਼ਰੂਰੀ ਨਹੀਂ ਵੀ ਉਹ ਆਚਰਣ ਦੇ ਪੱਕੇ ਹੋਣ ਜੀ। ਮਹਾਰਾਜ ਸਾਰੇ ਗੁਣਾਂ 'ਚ ਸੰਪੂਰਨ ਨੇ। ਰਾਜਾ ਪਿਆਰ ਨਾਲ ਮਹਾਰਾਜ ਦਾ ਜਸ ਸੁਣਦਾ ਰਿਹਾ ਅਤੇ ਫਤਿਹ ਸ਼ਾਹ ਰਾਜਾ ਮਹਾਰਾਜ ਨਾਲ ਮਿਲਣ ਦਾ ਫੁਰਨਾ ਬਣਾ ਕੇ ਬੜੀ ਵੱਡੀ ਫੌਜ ਲੈ ਕੇ ਬਿਨਾਂ ਨਾਣ ਦੇ ਰਾਜੇ ਦੀ ਪਰਵਾਹ ਕਰਦਾ ਹੋਇਆ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਕੋਲ ਪਾਉਂਟਾ ਸਾਹਿਬ ਹਾਜ਼ਰ ਹੋਇਆ ਜੀ। ਜਦੋਂ ਮਹਾਰਾਜ ਦੇ ਕੋਲ ਹਾਜ਼ਰ ਹੋਇਆ ਰੱਬੀ ਨੂਰ ਦੇ ਉਹਨੇ ਕੀਤੇ ਦਰਸ਼ਨ ਅਤੇ ਰਾਜਾ ਆਨੰਦ ਵਿੱਚ ਹੋ ਗਿਆ ਖਾਲਸਾ ਜੀ। ਰਾਜਾ ਆਨੰਦ ਵਿੱਚ ਹੋ ਗਿਆ, ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡੀਆਂ ਸਿਫਤਾਂ ਬੜੀਆਂ ਸੁਣੀਆਂ ਸਨ, ਦਰਸ਼ਨ ਅੱਜ ਹੋਏ ਨੇ ਜੀ। ਮਹਾਰਾਜ ਰਾਜੇ 'ਤੇ ਬੜੇ ਪ੍ਰਸੰਨ ਹੋਏ। ਰਾਜੇ ਨੂੰ ਆਖਿਆ ਤੂੰ ਅੱਜ ਇੱਥੇ ਰਹਿ ਅਤੇ ਫਿਰ ਤੈਨੂੰ ਭੇਜਾਂਗੇ। ਰਾਜਾ ਪਹਿਲਾਂ ਤਾਂ ਤਿਆਰ ਨਹੀਂ ਸੀ, ਫਿਰ ਤਿਆਰ ਹੋ ਗਿਆ ਜੀ। ਜਦੋਂ ਰਾਜਾ ਚਲੇ ਗਿਆ ਨਾ ਜੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਨਾਣ ਦੇ ਰਾਜੇ ਦੀ ਅਤੇ ਫਤਿਹ ਸ਼ਾਹ ਰਾਜੇ ਦੀ ਸਲਾਹ ਕਰਾਉਣ ਬਾਰੇ ਸੋਚਦੇ ਜੀ। ਪਹਿਲਾਂ ਮਹਾਰਾਜ ਨੇ ਫਤਿਹ ਸ਼ਾਹ ਦੇ ਕੋਲ ਆਪਣੇ ਮਾਮਾ ਜੀ ਨੂੰ ਭੇਜਿਆ, ਮਾਮਾ ਕਿਰਪਾਲ ਚੰਦ ਜੀ ਨੂੰ। ਮਾਮਾ ਕਿਰਪਾਲ ਚੰਦ ਜੀ ਦਾ ਵੇਖ ਕੇ ਫਤਿਹ ਸ਼ਾਹ ਨੇ ਬੜਾ ਸਤਿਕਾਰ ਕੀਤਾ, ਮਾਮਾ ਜੀ ਨੂੰ ਵੇਖ ਕੇ ਉੱਚੀ ਥਾਂ 'ਤੇ ਬਿਠਾਇਆ ਅਤੇ ਫਿਰ ਮਾਮਾ ਜੀ ਨੇ ਆਖਿਆ, ਕਹਿਣ ਲੱਗੇ, ਭਾਈ ਦਸਵੇਂ ਪਾਤਸ਼ਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ, ਨਾਣ ਦੇ ਰਾਜੇ ਨਾਲ ਤੁਹਾਡਾ ਵਿਰੋਧ ਚੱਲ ਰਿਹਾ ਅਤੇ ਗੁਰੂ ਸਾਹਿਬ ਜੀ ਦਾ ਇਹ ਫੁਰਨਾ ਵੀ ਤੁਹਾਡਾ ਵਿਰੋਧ ਦੂਰ ਕੀਤਾ ਜਾਏ ਜੀ, ਤੁਹਾਡਾ ਵੈਰ ਦੂਰ ਕੀਤਾ ਜਾਏ। ਰੱਜ ਕੇ ਆਖੋ
ਵਾਹਿਗੁਰੂ।
ਸੰਗਤ ਜੀ, ਕੱਲ੍ਹ ਵੀ ਬੇਨਤੀ ਕੀਤੀ ਸੀਗੀ, ਜੇ ਰੱਬ ਦੇ ਰਸਤੇ 'ਤੇ ਤੁਰਨਾ ਅਤੇ ਬਹੁਤੇ ਮਿੱਤਰ ਵੀ ਨਹੀਂ ਬਣਾਉਣੇ ਅਤੇ ਵੈਰੀ ਵੀ ਨਹੀਂ ਬਣਾਉਣੇ ਜੀ। ਜਬ ਧਾਰੈ ਕੋਉ ਬੈਰੀ ਮੀਤ, ਤਬ ਲਗ ਨਿਹ ਚਲ ਨਾਹੀ ਚੀਤ। ਉਹਨਾਂ ਚਿਰ ਤੱਕ ਬੰਦੇ ਦਾ ਚਿੱਤ ਨਿਹਚਲ ਨਹੀਂ ਹੋ ਸਕਦਾ। ਵੈਰੀ ਹੋਵੇ ਦਿਨ ਰਾਤ ਦੀ ਚਿੰਤਾ ਪਈ ਰਹਿੰਦੀ ਜੀ। ਵੈਰੀ ਦਾ ਪਤਾ ਕਿਹੜੇ ਵੇਲੇ ਕਿਧਰੋਂ ਤੀਰ ਕੱਢ ਮਾਰਨਾ ਜੀ ਉਹਨੇ ਜੀ, ਕਿਹੜੇ ਵੇਲੇ ਕਿਹੜੇ ਪਾਸਿਓਂ ਆ ਕੇ ਹਮਲਾ ਕਰ ਦੇਣਾ, ਵੈਰੀ ਦਾ ਕੀ ਪਤਾ ਜੀ। ਮਹਾਰਾਜ ਕਹਿੰਦੇ ਜੇ ਰੱਬ ਦੇ ਰਸਤੇ 'ਤੇ ਚੱਲਣਾ ਤਾਂ ਵੈਰੀ ਵੀ ਖਤਮ ਕਰਨੇ ਪੈਣੇ ਆਪਣੇ ਜੀ, ਦੂਰ ਕਰਨਾ ਪੈਣਾ ਆਪਣੇ ਮਨ 'ਚੋਂ ਨਫ਼ਰਤ ਦਾ ਬੂਟਾ, ਅਤੇ ਮਿੱਤਰ ਉਹਨਾਂ ਨੂੰ ਬਣਾਉਣਾ ਜਿਨ੍ਹਾਂ ਦੇ ਦਰਸ਼ਨ ਕਰਕੇ ਭੈੜੀ ਮੱਤ ਬੰਦੇ ਦੀ ਦੂਰ ਹੋ ਜਾਵੇ ਜੀ। ਉਹਨਾਂ ਨੂੰ ਆਪਣੇ ਦੋਸਤ ਬਣਾਉਣਾ, ਉਹਨਾਂ ਨੂੰ ਆਪਣੇ ਮਿੱਤਰ ਬਣਾਉਣਾ। ਮਹਾਰਾਜ ਦਾ ਕਿਹਾ ਹੋਇਆ ਉਪਦੇਸ਼ ਮਾਮਾ ਕਿਰਪਾਲ ਚੰਦ ਜੀ ਨੇ ਸੁਣਾਇਆ, ਤੁਸੀਂ ਨਾਣ ਦੇ ਰਾਜੇ ਨਾਲ ਐਵੇਂ ਹੀ ਵੈਰ ਵਧਾਇਆ, ਰਾਜੇ ਤੁਸੀਂ ਵੀ ਬੜੇ ਚੰਗੇ ਹੋ ਅਤੇ ਨਾਣ ਦਾ ਰਾਜਾ ਮੇਦਨੀ ਪ੍ਰਕਾਸ਼ ਵੀ ਬੜਾ ਚੰਗਾ, ਤੁਹਾਡਾ ਵੈਰ ਐਵੇਂ ਹੀ ਵਧਿਆ ਪਿਆ। ਗੁਰੂ ਸਾਹਿਬ ਚਾਹੁੰਦੇ ਨੇ ਤੁਹਾਡਾ ਵੈਰ ਵਿਰੋਧ ਜਿਹੜਾ ਉਹਨੂੰ ਖਤਮ ਕਰ ਦਿੱਤਾ ਜਾਏ ਜੀ। ਉਹਨੇ ਆਖਿਆ ਠੀਕ ਹੈ, ਮੈਂ ਆਪਣਾ ਵੈਰ ਵਿਰੋਧ ਤਾਂ ਛੱਡਾਂਗਾ ਜੇ ਗੁਰੂ ਸਾਹਿਬ ਵਿੱਚ ਗਵਾਹ ਬਣ ਜਾਣ ਸਾਡੇ ਜੀ। ਮਾਮਾ ਕਿਰਪਾਲ ਚੰਦ ਜੀ ਕਹਿੰਦੇ, ਫਤਿਹ ਸ਼ਾਹ ਤੂੰ ਵੈਰ ਵਿਰੋਧ ਛੱਡਣ ਲਈ ਤਿਆਰ ਹੋ, ਗੁਰੂ ਸਾਹਿਬ ਵਿੱਚ ਗਵਾਹ ਬਣ ਜਾਣਗੇ। ਕਹਿਣ ਲੱਗੇ ਖਾਲਸਾ ਜੀ, ਕੱਲ੍ਹ ਵੀ ਬੇਨਤੀ ਕੀਤੀ, ਜਦੋਂ ਗੁਰੂ ਸਾਹਿਬ ਗਵਾਹ ਬਣ ਗਏ ਨਾ ਜੀ ਵਿੱਚ, ਫਿਰ ਸੱਚੇ ਪਾਤਸ਼ਾਹ ਦੋਵੇਂ ਪਾਸੇ ਰਾਖੀ ਕਰ ਦਿੰਦੇ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਵਾ। ਸੋ ਹੁਣ ਇਹਦੇ ਤੋਂ ਅੱਗੇ ਕਥਾ ਸਰਵਣ ਕਰਨੀ ਹੈ। ਉਹ ਜਿਹੜੇ ਫਤਿਹ ਸ਼ਾਹ ਸਨ ਉਹਨਾਂ ਨੇ ਕੀਤੀ ਹਾਂ, ਅਤੇ ਉਹਨਾਂ ਦੀ ਹਾਂ ਸੁਣ ਕੇ ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ, ਮਹਾਰਾਜ ਰਾਜਾ ਫਤਿਹ ਸ਼ਾਹ ਸਮਝੌਤਾ ਕਰਨ ਲਈ ਮੰਨ ਗਿਆ। ਕਹਿਣ ਲੱਗੇ ਸਮਝੌਤਾ ਕਰਨ ਲਈ ਮੰਨ ਗਿਆ, ਅਤੇ ਹੁਣ ਨਾਣ ਦਾ ਰਾਜੇ ਬਾਰੇ ਮਹਾਰਾਜ ਸੋਚ ਰਹੇ ਵੀ ਨਾਣ ਦੇ ਰਾਜੇ ਕੋਲ ਕਿਹਨੂੰ ਭੇਜਣਾ। ਦੋ ਰਾਜਿਆਂ ਨੂੰ ਆਪਸ ਵਿੱਚ ਮਿਲਾ ਕੇ ਬੜੀ ਵੱਡੀ ਜੰਗ ਗੁਰੂ ਸਾਹਿਬ ਨੇ ਰੋਕੀ ਸੀਗੀ ਜੀ, ਨਹੀਂ ਤਾਂ ਬੜੀ ਵੱਡੀ ਜੰਗ ਹੋਣੀ ਸੀ ਇਹਨਾਂ ਦੀ, ਕਿੰਨਿਆਂ ਦਾ ਨੁਕਸਾਨ ਹੋਣਾ ਸੀਗਾ। ਮਹਾਰਾਜ ਨੇ ਇੱਕ ਬਚਨ ਕਰਕੇ ਦੋਵਾਂ ਰਾਜਿਆਂ ਨੂੰ ਮਿਲਾ ਕੇ ਅਤੇ ਉਹਨਾਂ ਦੀ ਬਹੁਤ ਵੱਡੀ ਜਿਹੜੀ ਜੰਗ ਹੋਣੀ ਗੁਰੂ ਸਾਹਿਬ ਨੇ ਉਹ ਰੋਕ ਦਿੱਤੀ ਜੀ। ਹੁਣ ਇਹਦੇ ਤੋਂ ਅੱਗੇ ਕਥਾ ਵਿਚਾਰ ਆਪਾਂ ਪ੍ਰਸੰਗ ਸਰਵਣ ਕਰੀਏ। ਜੋੜੋ ਦੋਵੇਂ ਹੱਥ ਤੇ ਕਹੋ ਸਾਰੇ ਪ੍ਰੇਮ ਨਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਆਖੋ ਜੀ ਸਤਨਾਮ ਸ੍ਰੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਬ ਪ੍ਰਭ ਨੰਦ ਚੰਦ ਸੋ ਭਾਖਾ,
ਗੁਰੂ ਸਾਹਿਬ ਦਾ ਜਿਹੜਾ ਦੀਵਾਨ ਸੀਗਾ ਨੰਦ ਚੰਦ, ਮਹਾਰਾਜ ਨੇ ਉਧਰੋਂ ਨੰਦ ਚੰਦ ਨੂੰ ਕੋਲ ਸੱਦ ਕੇ ਇਸ ਤਰ੍ਹਾਂ ਆਖਿਆ,
ਪ੍ਰਾਤ ਜਾਹੋ ਨਾਹਿਨ ਕਰ ਕਾਂਖਾ।
ਮਹਾਰਾਜ ਕਹਿੰਦੇ ਫਤਿਹ ਸ਼ਾਹ ਨੇ ਹਾਂ ਕਰ ਦਿੱਤੀ ਸਮਝੌਤੇ ਵਾਸਤੇ, ਤੇ ਨੰਦ ਚੰਦ ਸਵੇਰੇ ਤੁਸੀਂ ਜਾਓ ਨਾਨ ਦੇ ਰਾਜੇ ਮੇਦਨੀ ਪ੍ਰਕਾਸ਼ ਕੋਲ ਕਹਿਣ ਲੱਗੇ। ਹਾਂਜੀ,
ਸੰਗ ਪ੍ਰਕਾਸ਼ ਮੇਦਨੀ ਲਿਆਇਓ
ਤੇ ਉਹਨੂੰ ਸਾਰੀ ਗੱਲ ਸਮਝਾਉਣੀ ਹੈ ਤੇ ਮੇਦਨੀ ਪ੍ਰਕਾਸ਼ ਨੂੰ ਲੈ ਕੇ ਆਉਣਾ ਕਹਿਣ ਲੱਗੇ। ਮੇਦਨੀ ਪ੍ਰਕਾਸ਼ ਨੂੰ ਇੱਥੇ ਲੈ ਕੇ ਆਉਣਾ, ਮਹਾਰਾਜ ਨੂੰ ਪਤਾ ਸੀਗਾ ਇਹ ਰਾਜੇ ਲਾਰੇਬਾਜ ਵੀ ਹੁੰਦੇ ਨੇ ਜੀ, ਤੇ ਲਾਰਾ ਲਾਉਣਾ ਮੇਦਨੀ ਪ੍ਰਕਾਸ਼ ਦਾ ਸੁਭਾਅ ਸੀਗਾ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਪੂਰੇ ਨੇ, ਸਭ ਕੁਝ ਜਾਣਦੇ ਨੇ। ਮਹਾਰਾਜ ਕਹਿੰਦੇ ਭਾਈ ਮੇਦਨੀ ਪ੍ਰਕਾਸ਼ ਨੂੰ ਲੈ ਕੇ ਆਉਣਾ ਇੱਥੇ ਸਾਡੇ ਕੋਲ। ਹਾਂਜੀ,
ਜੁਗਮ ਮਹੀਪ ਸਮੀਪ ਮਿਲਾਇਓ।
ਮਹਾਰਾਜ ਕਹਿਣ ਲੱਗੇ ਅਸੀਂ ਫੁਰਨਾ ਬਣਾ ਲਿਆ, ਦੋਵਾਂ ਰਾਜਿਆਂ ਨੂੰ ਮਿਲਾਉਣਾ ਕਹਿਣ ਲੱਗੇ ਆਪਸ ਵਿੱਚ, ਦੋਵਾਂ ਰਾਜਿਆਂ ਨੂੰ। ਹਾਂਜੀ,
ਫਤਿਹ ਸ਼ਾਹ ਕੀ ਜ਼ਾਫਤ ਕੀਨ,
ਉਧਰੋਂ ਆਨੰਦ ਚੰਦ ਨੂੰ ਸਮਝਾਤਾ, ਇਧਰੋਂ ਸਤਿਗੁਰੂ ਆਪ ਪ੍ਰਾਹੁਣਾਚਾਰੀ ਕਰਦੇ ਫਤਿਹ ਸ਼ਾਹ ਦੀ ਜੀ, ਆਪ ਪ੍ਰਾਹੁਣਾਚਾਰੀ ਕਰਦੇ। ਵੇਖ ਲਓ ਗੁਰੂ ਸਾਹਿਬ ਨੂੰ ਇਹਦੇ ਵਿੱਚ ਕੋਈ ਨਹੀਂ ਹੈਗਾ ਵੀ ਜੇ ਨੰਦ ਚੰਦ ਤੇ ਫਤਿਹ ਸ਼ਾਹ ਮਿਲ ਜਾਣ ਜੀ, ਵਾਹਿਗੁਰੂ ਮੇਦਨੀ ਪ੍ਰਕਾਸ਼ ਹੈ, ਪਰ ਇੱਕ ਸੁੱਖ ਬਣਿਆ ਰਹੇ ਸਾਰੇ ਪਾਸੇ। ਇਸ ਕਰਕੇ ਮਹਾਰਾਜ ਦੋਵਾਂ ਨੂੰ ਮਿਲਾ ਰਹੇ ਤੇ ਆਪ ਦਸਵੇਂ ਪਾਤਸ਼ਾਹ ਉਹਦੀ ਪ੍ਰਾਹੁਣਾਚਾਰੀ ਕਰ ਰਹੇ ਨੇ।
ਖਾਣ ਪਾਨ ਸਭ ਕੁਛ ਪਠ ਦੀਨ,
ਸਾਰਾ ਕੁਝ ਖਾਣ ਪੀਣ ਬਾਰੇ ਗੁਰੂ ਸਾਹਿਬ ਆਪ ਵਸਤੂਆਂ ਭੇਜਦੇ ਰਹੇ। ਹਾਂਜੀ,
ਸੁਪਤ ਜਥਾ ਸੁਖ ਰਾਤ ਬਿਤਾਈ,
ਹਾਂਜੀ
ਜਾਗੇ ਸਭ ਪ੍ਰਭਾਤ ਹੋਇਆ।
ਉਸ ਰਾਤ ਸਾਰਿਆਂ ਨੇ ਸੁਖ ਨਾਲ ਸੌ ਕੇ ਰਾਤ ਬਤੀਤ ਕੀਤੀ, ਅਗਲਾ ਦਿਨ ਚੜਿਆ ਜੀ। ਹਾਂਜੀ,
ਬੜੀ ਭਰਾਤ ਉੱਠ ਕਰ ਗਯੋ ਨੰਦ ਚੰਦ ਬ੍ਰਿਪ ਪਾਸ,
ਅਗਲਾ ਦਿਨ ਚੜਿਆ ਸਵੇਰੇ ਸੁਖ ਤੇ ਹੀ ਨੰਦ ਚੰਦ ਜੀ ਘੋੜੇ ਤੇ ਚੜੇ, ਕੁਝ ਨਾਲ ਫੌਜ ਦੇ ਸਿੱਖ ਲਏ ਤੇ ਮੇਦਨੀ ਪ੍ਰਕਾਸ਼ ਦੇ ਕੋਲ ਨਾਣ ਗਏ ਜੀ, ਨਾਣ ਵਿੱਚ ਜੀ। ਅੱਜ ਵੀ ਨਾਣ ਦਾ ਇਲਾਕਾ ਬੜਾ ਵਸਦਾ ਜੀ, ਅੱਜ ਵੀ ਜਾਓ ਤੁਸੀਂ ਉੱਥੇ ਤੁਹਾਨੂੰ ਇਹੋ ਜਿਹੇ ਪੁਰਾਣੇ ਸੰਕੇਤ ਮਿਲ ਜਾਣਗੇ ਜੀ। ਨਾਨ ਦੇ ਰਾਜੇ ਕੋਲ ਭਾਈ ਨੰਦ ਚੰਦ ਜੀ ਗਏ ਜੀ। ਹਾਂਜੀ,
ਸਮਝਾਇਓ ਬਹੁ ਬਿਦ ਕਹਿਓ ਕੀਜੈ ਬੈਰ ਬਿਨਾਸ,
ਤੇ ਮੇਦਨੀ ਪ੍ਰਕਾਸ਼ ਨੇ ਨੰਦ ਚੰਦ ਦਾ ਬੜਾ ਸਤਿਕਾਰ ਕੀਤਾ ਜੀ, ਵੀ ਗੁਰੂ ਸਾਹਿਬ ਨੇ ਭੇਜਿਆ। ਫਿਰ ਨੰਦ ਚੰਦ ਜੀ ਨੇ ਉਪਦੇਸ਼ ਦਿੱਤਾ, ਰਾਜਾ ਜੀ ਗੁਰੂ ਸਾਹਿਬ ਨੇ ਤੁਹਾਨੂੰ ਆਖਿਆ ਆਪਣੇ ਅੰਦਰ ਵੈਰ ਭਾਵ ਦੂਰ ਕਰ ਦਿਓ। ਕਹਿਣ ਲੱਗੇ ਵੈਰ ਭਾਵ ਦੂਰ ਕਰ ਦਿਓ, ਵੈਰ ਭਾਵ ਵਿੱਚ ਬਹੁਤਾ ਸਮਾਂ ਸੁੱਖ ਨਹੀਂ ਹੁੰਦਾ ਜੀ, ਕੁਝ ਸਮਾਂ ਤੇ ਬੜਾ ਟੌਰਟ ਪੱਕਾ ਬੰਦੇ ਦਾ ਬਣਿਆ ਰਹਿੰਦਾ ਜੀ, ਪਰ ਓੜਕ ਸੱਚ ਰਹੀ ਅਖੀਰ ਤੇ ਜਿੱਤ ਤੇ ਸੱਚ ਦੀ ਹੋਣੀ ਹੈ ਜੀ, ਤੇ ਫਿਰ ਬੰਦੇ ਨੂੰ ਬਹੁਤਾ ਸੁੱਖ ਨਹੀਂ ਪ੍ਰਾਪਤ ਹੁੰਦਾ ਜੀ। ਉਹ ਦੂਜੇ ਬੰਦੇ ਆਨੰਦ ਚੰਦ ਨੇ ਮੇਦਨੀ ਪ੍ਰਕਾਸ਼ ਨੂੰ ਜਾ ਕੇ ਆਖਿਆ ਆਪਣੇ ਅੰਦਰੋਂ ਵੈਰ ਭਾਵ ਦੂਰ ਕਰ ਦਿਓ। ਹਾਂਜੀ,
ਫਤਿਹ ਸ਼ਾਹ ਨਿਰਿਪ ਨਿਕਟ ਰਹਾਇਓ,
ਹਾਂਜੀ
ਤੁਝ ਲੈਬੇ ਹਿਤ ਮੋਹੇ ਪਠਾਇਓ,
ਤੇ ਤੁਹਾਨੂੰ ਖੁਸ਼ੀ ਦੀ ਗੱਲ ਦੱਸ ਦਿੰਦੇ ਹਾਂ, ਰਾਜਾ ਫਤਿਹ ਸ਼ਾਹ ਵੱਡਾ ਰਾਜਾ ਹੈ, ਉਹਦੇ ਕੋਲ ਫੌਜਾਂ ਬੜੀਆਂ, ਪਰ ਗੁਰੂ ਸਾਹਿਬ ਨੇ ਗੱਲ ਕਰਕੇ ਫਤਿਹ ਸ਼ਾਹ ਨੂੰ ਸਮਝੌਤਾ ਕਰਨ ਲਈ ਤਿਆਰ ਕਰ ਲਿਆ। ਕਹਿਣ ਲੱਗੇ ਫਤਿਹ ਸ਼ਾਹ ਤਿਆਰ ਹੈ ਸਮਝੌਤਾ ਕਰਨ ਵਾਸਤੇ, ਤੇ ਫਤਿਹ ਸ਼ਾਹ ਨਿਰਿਪ ਨਿਕਟ ਰਹਾਇਓ ਤੁਝ ਲੈਬੇ ਹਿਤ ਮੋਹੇ ਪਠਾਇਓ। ਫਤਿਹ ਸ਼ਾਹ ਮਹਾਰਾਜ ਦੇ ਕੋਲ ਹੈ ਤੇ ਤੁਹਾਨੂੰ ਲੈਣ ਵਾਸਤੇ ਗੁਰੂ ਸਾਹਿਬ ਨੇ ਮੈਨੂੰ ਭੇਜਿਆ। ਹਾਂਜੀ,
ਸਭ ਗਿਣਤੀ ਤਜ ਹੂਜੈ ਸਾਥ, ਕਰੈ ਪ੍ਰਤੀਖਨ ਕੋ ਕਹੋ ਨਾਥ,
ਤੇ ਤੂੰ ਆਪਣੇ ਮਨ ਦੀਆਂ ਸਾਰੀਆਂ ਗਿਣਤੀਆਂ ਛੱਡ ਦੇ ਤੇ ਮੇਰੇ ਨਾਲ ਚੱਲ। ਮਨ ਦੀਆਂ ਗਿਣਤੀਆਂ ਛੱਡਣੀਆਂ ਸੌਖੀ ਗੱਲ ਨਹੀਂ ਹੁੰਦੀ ਜੀ। ਆਪਣੇ ਮਨ ਦੇ ਵਿਚਾਰ ਛੱਡਣੇ, ਜਿੰਨਾ ਚਿਰ ਤੱਕ ਬੰਦਾ ਆਪਣੇ ਮਨ ਦੇ ਵਿਚਾਰ ਨਹੀਂ ਛੱਡਦਾ, ਉਹਨਾਂ ਚਿਰ ਤੱਕ ਗੁਰੂ ਦੇ ਮਨ ਦੇ ਵਿਚਾਰ ਥੋੜ੍ਹੀ ਆਉਣੇ, ਥੋੜ੍ਹਾ ਵੱਖਰਾ ਹੋ ਜਾ। ਗੱਜ ਕੇ ਆਖੋ ਵਾਹਿਗੁਰੂ। ਜਿੰਨਾ ਚਿਰ ਤੱਕ ਆਪਣੀ ਗਿਣਤੀ ਨਹੀਂ ਛੱਡੀ ਜਾਂਦੀ ਜੀ, ਉਹਨਾਂ ਚਿਰ ਤੱਕ ਗੁਰੂ ਕੀ ਮੱਤ ਨਹੀਂ ਹਿਰਦੇ ਚ ਵਸੇਗੀ। ਆਨੰਦ ਚੰਦ ਜੀ ਮੇਦਨੀ ਪ੍ਰਕਾਸ਼ ਨੂੰ ਕਹਿੰਦੇ, ਕਹਿਣ ਲੱਗੇ ਸਭ ਗਿਣਤੀਆਂ ਛੱਡ ਦੇ ਤੇ ਬੜਾ ਵਧੀਆ ਮੌਕਾ ਈ, ਗੁਰੂ ਸਾਹਿਬ ਤੈਨੂੰ ਸੱਦ ਰਹੇ, ਵੈਰ ਭਾਵ ਮਿਟਾ ਤੇ ਫਤਿਹ ਸ਼ਾਹ ਨਾਲ ਮਿਲਾਪ ਕਰ ਲਾ। ਕਹਿਣ ਲੱਗੇ ਹਾਂਜੀ,
ਗੁਰ ਦਿਸ਼ ਤੇ ਇਮ ਬਹੁ ਸਮਝਾਇਓ।
ਇਸ ਤਰੀਕੇ ਨਾਲ ਗੁਰੂ ਸਾਹਿਬ ਵੱਲੋਂ ਆਨੰਦ ਚੰਦ ਜੀ ਨੇ ਮੇਦਨੀ ਪ੍ਰਕਾਸ਼ ਨੂੰ ਸਮਝਾਇਆ। ਹਾਂਜੀ,
ਜਿਉਂ ਕਿਉਂ ਕਰ ਨ੍ਰਿਪ ਸੰਗ ਚੜਾਇਓ,
ਜਿਵੇਂ ਕਿਵੇਂ ਕਰਕੇ ਤੇ ਮੇਦਨੀ ਪ੍ਰਕਾਸ਼ ਨੂੰ ਤਿਆਰ ਕਰ ਲਿਆ ਜੀ। ਆਨੰਦ ਚੰਦ ਨੇ ਨਾ ਜੀ ਮੇਦਨੀ ਪ੍ਰਕਾਸ਼ ਨੂੰ ਤਿਆਰ ਕਰ ਲਿਆ। ਰਾਜਾ ਮੇਦਨੀ ਪ੍ਰਕਾਸ਼ ਹੁਣ ਮਾਰਗ ਘਾਉਣ ਵਾਸਤੇ ਤਿਆਰ ਹੋ ਗਿਆ ਜੀ। ਹਾਂਜੀ,
ਚੜ ਨਾਹਣ ਤੇ ਮਾਰਗ ਚਾਲਾ,
ਨਾਹਣ ਤੋਂ ਚੱਲਿਆ ਤੇ ਇੱਧਰ ਇੱਕ ਪਾਸੇ ਪਾਉਂਟਾ ਸਾਹਿਬ ਸੀਗਾ ਜੀ, ਤੇ ਪਾਉਂਟਾ ਸਾਹਿਬ ਵਾਲੇ ਅਸਥਾਨ ਤੇ ਮੇਦਨੀ ਪ੍ਰਕਾਸ਼ ਸਮੇਤ ਫੌਜਾਂ ਦੇ ਪਹੁੰਚ ਰਿਹਾ ਹੈ ਜੀ। ਹਾਂਜੀ,
ਸਾਥ ਅਨੇਕਾਂ ਲੀਨ ਬਿਸਾਲਾ,
ਬੜੀ ਨਾਲ ਫੌਜ ਲੈ ਲਈ, ਪਤਾ ਹੀ ਕੋਈ ਨੀ, ਸਮਝੋ ਤਾਂ ਕਰਨ ਗਿਆ ਗਿਆ ਹੀ ਲੜਾਈ ਹੋ ਜਾਏਗੀ ਉੱਥੇ ਜੀ, ਇਸ ਕਰਕੇ ਬੜੀ ਫੌਜ ਵੀ ਲੈ ਲਈ ਜੀ ਉਹਨੇ ਨਾਲ। ਹਾਂਜੀ,
ਸਗਰੋ ਪੰਥ ਉਲੰਘਤ ਆਇਓ,
ਤੇ ਸਾਰਾ ਪੈਂਡਾ ਲੰਘ ਕੇ ਹੁਣ ਮੇਦਨੀ ਪ੍ਰਕਾਸ਼ ਗੁਰੂ ਸਾਹਿਬ ਕੋ ਪਾਉਂਟਾ ਸਾਹਿਬ ਆ ਰਿਹਾ ਹੈ ਜੀ। ਹਾਂਜੀ,
ਨਗਰ ਪਾਮਟੇ ਡੇਰਾ ਪਾਇਓ,
ਹਾਂਜੀ
ਇੱਕ ਦੇਸ਼ ਫਤਿਹ ਸ਼ਾਹ ਦਲ ਭਰਿਓ,
ਤੇ ਉਹਨੇ ਵੇਖਿਆ ਫਤਿਹ ਸ਼ਾਹ ਦੀ ਬਹੁਤ ਸਾਰੀ ਫੌਜ ਪਾਉਂਟਾ ਸਾਹਿਬ ਵਿੱਚ ਤੁਰੀ ਫਿਰਦੀ ਸੀਗੀ ਜੀ। ਮੇਦਨੀ ਪ੍ਰਕਾਸ਼ ਨੇ ਵੇਖਿਆ, ਹੁਣ ਥਾਂ ਮੇਦਨੀ ਪ੍ਰਕਾਸ਼ ਦੀ ਹੈ, ਉਹਦੀ ਥਾਂ ਤੇ ਦੂਜੇ ਰਾਜੇ ਦੀ ਫੌਜ ਫਿਰ ਰਹੀ ਹੈ ਆ ਕੇ। ਉਹਨੇ ਸਾਰੀ ਗੱਲ ਵੇਖੀ ਜੀ ਬੜੇ ਧਿਆਨ ਨਾਲ। ਹਾਂਜੀ,
ਦੇਸ਼ ਦੂਸਰ ਮੈਂ ਆਨ ਉਤਾਰਿਓ,
ਪਰ ਉਹਨੇ ਵੀ ਆਪਣੀ ਫੌਜ ਲਾਗੇ ਰਕਾ ਲਈ ਜੀ, ਲਾਗੇ ਆਪਣੀ ਫੌਜ ਬਿਠਾ ਲਈ ਜੀ, ਤੇ ਇੱਕ ਬੰਨੇ ਮੇਦਨੀ ਪ੍ਰਕਾਸ਼ ਦੀ ਫੌਜ ਹੋ ਗਈ ਤੇ ਦੂਜੇ ਪਾਸੇ ਫਤਿਹ ਸ਼ਾਹ ਦੀ ਫੌਜ ਹੋ ਗਈ ਜੀ। ਹਾਂਜੀ,
ਤਬ ਪ੍ਰਭ ਕੋ ਮਿਲ ਬੇਹਿਤ ਚਾਹਿਓ,
ਤੇ ਫਿਰ ਮੇਦਨੀ ਪ੍ਰਕਾਸ਼ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਦੇ ਦਰਬਾਰ ਵਿੱਚ ਪਹੁੰਚ ਰਿਹਾ ਹੈ ਜੀ। ਹਾਂਜੀ,
ਪ੍ਰਥਮ ਬੂਜ ਆਵ ਤਿਭਾ ਪਾਇਓ,
ਹਾਂਜੀ
ਪੱਗ ਪੰਕਜ ਕੋ ਕੀਨ ਪ੍ਰਣਾਮ,
ਗੱਜ ਕੇ ਆਖੋ ਵਾਹਿਗੁਰੂ। ਸੱਚ ਇਹ ਹੈ ਵੀ ਮੇਦਨੀ ਪ੍ਰਕਾਸ਼ ਦੇ ਮਨ ਵਿੱਚ ਵੀ ਥੋੜ੍ਹਾ ਬਹੁਤਾ ਫਤਿਹ ਸ਼ਾਹ ਦੇ ਪ੍ਰਥਾਏ ਭੈ ਤੇ ਸੀਗਾ, ਉਹਦੇ ਕੋਲ ਫੌਜਾਂ ਵੱਡੀਆਂ ਸਨ, ਸ਼੍ਰੀਨਗਰ ਦਾ ਰਾਜਾ ਸੀਗਾ ਉਹ। ਮੇਦਨੀ ਪ੍ਰਕਾਸ਼ ਬੜੇ ਸੁੱਖ ਨਾਲ ਆ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਹਾਜ਼ਰੀ ਵਿੱਚ ਸਾਵਧਾਨ ਹੋ ਕੇ ਬੈਠ ਗਿਆ ਜੀ। ਹਾਂਜੀ,
ਹਰਖਿਓ ਦਰਸ ਪਾਏ ਅਭਿਰਾਮ,
ਮਹਾਰਾਜ ਦੇ ਦਰਸ਼ਨ ਕਰਕੇ ਬੜਾ ਖੁਸ਼ ਹੋਇਆ ਮੇਦਨੀ ਪ੍ਰਕਾਸ਼। ਹਾਂਜੀ,
ਸ਼੍ਰੀ ਕਲਗੀ ਧਰ ਨ੍ਰਿਪ ਸਨਮਾਨਾ,
ਤੇ ਮਹਾਰਾਜ ਨੇ ਸਨਮਾਨ ਕੀਤਾ ਜੀ ਮੇਦਨੀ ਪ੍ਰਕਾਸ਼ ਦਾ। ਇਹ ਰਾਜੇ ਰੂਜੇ ਜਿਹੜੇ ਹੁੰਦੇ ਨੇ, ਜੇ ਇਹਨਾਂ ਦਾ ਸਤਿਕਾਰ ਨਾ ਕੀਤਾ ਜਾਵੇ ਤੇ ਤਾਂ ਵੀ ਬੜੇ ਦੁਖੀ ਹੁੰਦੇ ਨੇ ਜੀ ਇਹ ਜੀ। ਮਹਾਰਾਜ ਨੇ ਬੜਾ ਸਨਮਾਨ ਕੀਤਾ ਇਹਦਾ। ਹਾਂਜੀ,
ਮਿਟਨ ਵਿਰੋਧ ਪ੍ਰਸੰਗ ਬਖਾਨਾ,
ਤੇ ਹੁਣ ਗੁਰੂ ਸਾਹਿਬ ਨੇ ਸਿੱਖਿਆ ਆਰੰਭ ਕੀਤੀ ਜੀ। ਕੱਜ ਕੇ ਆਖੋ
ਵਾਹਿਗੁਰੂ,
ਫਿਰ ਆਖੋ
ਵਾਹਿਗੁਰੂ।
ਮਹਾਰਾਜ ਕਹਿੰਦੇ ਮੇਦਨੀ ਪ੍ਰਕਾਸ਼ ਵੈਰ ਵਿੱਚ ਕੁਝ ਨਹੀਂ ਰੱਖਿਆ, ਵੈਰ ਕਿਸੇ ਦੇ ਮਨ ਵਿੱਚ ਚੱਲ ਰਿਹਾ ਹੋਵੇ ਤੇ ਬੰਦਾ ਆਖੇ ਮੈਂ ਭਗਤੀ ਕਰਾਂ, ਐਸਾ ਨਹੀਂ ਹੋ ਸਕਦਾ ਜੀ। ਫਿਰ ਗੱਲ ਨੂੰ ਥੋੜ੍ਹੇ ਜਿਹੇ ਧਿਆਨ ਨਾਲ ਸੁਰਤ ਨੂੰ ਇਕਾਗਰ ਕਰਕੇ ਸੁਣਨ ਦਾ ਯਤਨ ਕਰਿਓ। ਕਿਸੇ ਦੇ ਅੰਦਰ ਵੈਰ ਭਾਵ ਚੱਲ ਰਿਹਾ ਹੋਵੇ ਨਾ, ਵੈਰ ਭਾਵ ਕਿਸੇ ਦੇ ਪ੍ਰਥਾਏ, ਉਹ ਆਖੇ ਮੈਂ ਭਗਤ ਬਣ ਜਾ, ਉਹ ਭਗਤ ਨਹੀਂ ਬਣ ਸਕਦਾ ਹੈ ਜੀ। ਕਿਉਂ? ਭਗਤੀ ਨੇ ਉਹਨਾਂ ਚਿਰ ਤੱਕ ਉਹਦੇ ਮਨ ਵਿੱਚ ਨਹੀਂ ਟਿਕਣਾ ਜੀ, ਸ਼ੁਭ ਗੁਣਾਂ ਨੇ ਉਹਨਾਂ ਚਿਰ ਤੱਕ ਉਹਦੇ ਮਨ ਵਿੱਚ ਨਹੀਂ ਟਿਕਣਾ ਜੀ। ਇਸ ਕਰਕੇ ਜਿਹੜਾ ਭਗਤੀ ਦੇ ਰਸਤੇ ਤੇ ਤੁਰਦਾ, ਉਹਨੂੰ ਸਹਿਜੇ ਸਹਿਜੇ ਸਾਰੀਆਂ ਗੱਲਾਂ ਦਾ ਤਿਆਗ ਕਰਨਾ ਪਏਗਾ, ਫਿਰ ਜਾ ਕੇ ਕਾਮਯਾਬ ਹੋਏਗਾ ਜੀ ਉਹ ਜੀ। ਇਹ ਬੜੀਆਂ ਜਮਾਤਾਂ ਨੇ ਜੀ, ਬੜੀਆਂ ਜਮਾਤਾਂ ਨੇ, ਕਿਤੇ ਕਿਤੇ ਰੱਬ ਪ੍ਰੀਖਿਆ ਵੀ ਲੈ ਲੈਂਦਾ ਹੈ ਜੀ। ਆਮ ਸਕੂਲ ਦੇ ਵਿੱਚ ਇਹੋ ਜਿਹਾ ਤਕਰੀਬਨ ਕੋਈ ਵੀ ਸਕੂਲ ਨਹੀਂ ਹੋਏਗਾ ਜਿਹੜਾ ਪੇਪਰ ਨਾ ਲਵੇ ਅਤੇ ਬੱਚੇ ਨੂੰ ਅਗਲੀ ਕਲਾਸ 'ਚ ਪ੍ਰਮੋਟ ਕਰਦੇ ਜੀ। ਪੇਪਰ ਦੇਣੇ ਪੈਣਗੇ ਜੀ, ਇਸੇ ਤਰ੍ਹਾਂ ਇਮਤਿਹਾਨ ਦੇਣਾ ਪੈਂਦਾ ਜੀ। ਉਸ ਅਵਸਥਾ 'ਚ ਬੰਦਾ ਪੱਕਾ ਹੋ ਜਾਂਦਾ ਅਤੇ ਫਿਰ ਜਾ ਕੇ ਅਗਲੀ ਅਵਸਥਾ ਵਿੱਚ ਪਹੁੰਚਦਾ ਹੈ ਜੀ। ਉਸ ਅਵਸਥਾ 'ਚ ਪੱਕਾ ਹੋਣਾ ਪਏਗਾ ਬੰਦੇ ਨੂੰ, ਫਿਰ ਜਾ ਕੇ ਅਗਲੀ ਅਵਸਥਾ ਵਿੱਚ ਉਹਨੂੰ ਪਕਿਆਈ ਹਾਸਲ ਹੁੰਦੀ ਹੈ ਜੀ। ਅਤੇ ਪਰਮੇਸ਼ੁਰ ਦਾ ਪਤਾ ਥੋੜ੍ਹੀ ਜੀ ਕਿਹੜੇ ਵੇਲੇ ਇਮਤਿਹਾਨ ਲੈ ਲਏ ਜੀ। ਉਹ ਜੀ ਇਮਤਿਹਾਨ ਵੀ ਉਹਨਾਂ ਦੇ ਹੁੰਦੇ ਜਿਹੜੇ ਪੜ੍ਹਾਈਆਂ ਕਰਦੇ ਨੇ, ਜਿਹੜੇ ਪੜ੍ਹਾਈ ਨਹੀਂ ਕਰਦੇ ਉਹਨਾਂ ਦਾ ਇਮਤਿਹਾਨ ਕਦੋਂ ਆਉਣਾ ਹੈ ਜੀ। ਗੱਲ ਬੜੇ ਧਿਆਨ ਨਾਲ ਸੁਣਿਓ ਖਾਲਸਾ ਜੀ। ਰਾਜਾ ਵਿਕਰਮਾਦਿੱਤੇ ਬੜਾ ਪ੍ਰਸਿੱਧ ਰਾਜਾ ਹੋਇਆ ਜੀ। ਰਾਜਾ ਵਿਕਰਮਾਦਿੱਤੇ ਬੜਾ ਪ੍ਰਸਿੱਧ ਅਤੇ ਉਹਦੇ ਰਾਜ ਭਾਗ ਵਿੱਚ ਲੋਕ ਨਾਮ ਜਪਦੇ ਸੀ, ਲੁੱਟਾਂ ਖੋਹਾਂ ਨਹੀਂ ਸੀ ਹੁੰਦੀਆਂ ਜੀ। ਉਹਦੇ ਰਾਜ ਭਾਗ ਵਿੱਚ ਦਾਨ ਪੁੰਨ ਬੜਾ ਹੁੰਦਾ ਸੀਗਾ। ਰਾਜਾ ਵਿਕਰਮਾਦਿੱਤੇ ਨੇ ਵਿਚਾਰ ਕੀਤੀ ਵੀ ਕੋਈ ਨਾ ਕੋਈ ਮੇਰਾ ਸ਼ੁਭ ਕਰਮ ਐਸਾ ਹੋਏਗਾ ਜਿਹਦੇ ਕਰਕੇ ਮੇਰੇ ਰਾਜ ਭਾਗ ਵਿੱਚ ਇੰਨਾ ਸੁੱਖ ਵਰਤ ਰਿਹਾ ਹੈ ਜੀ। ਉਹਦਾ ਪੁਰੋਹਿਤ ਸੀਗਾ ਜੀ ਇੱਕ, ਉਹਨੇ ਪੁਰੋਹਿਤ ਨੂੰ ਕਿਹਾ ਵੀ ਮੇਰਾ ਦੱਸ ਇਹੋ ਜਿਹਾ ਕਿਹੜਾ ਕਰਮ ਹੈ ਇਸ ਜਨਮ ਦਾ ਜਾਂ ਪਿਛਲੇ ਜਨਮ ਦਾ ਜਿਹਦੇ ਕਰਕੇ ਮੈਨੂੰ ਇੰਨਾ ਸੁੱਖ ਮਿਲ ਰਿਹਾ ਹੈ ਜੀ। ਹੁਣ ਉਹ ਘਰ ਆਇਆ ਅਤੇ ਬੜਾ ਚਿੰਤਤ ਹੋ ਗਿਆ ਜੀ। ਰਾਜਾ ਜੇ ਮੈਂ ਇਹਨੂੰ ਸਹੀ ਸਹੀ ਜਵਾਬ ਨਾ ਦਿੱਤਾ ਤਾਂ ਮੇਰੀ ਖਿੱਚ ਤੂੰ ਬੜੀ ਕਰੇਗਾ, ਸਭਾ ਵਿੱਚ ਲੋਕਾਂ ਵਿੱਚ ਮੇਰੀ ਬੇਇੱਜ਼ਤੀ ਹੋ ਜਾਏਗੀ। ਚੇਤੇ ਵਾਹਿਗੁਰੂ ਚਿੰਤਾ ਬੜੀ ਅਤੇ ਚਿੰਤਾ ਵਿੱਚ ਲੰਮੇ ਪਿਆ। ਉਹਦੀ ਬੱਚੀ ਸੀਗੀ ਜੀ 17 ਕੁ ਸਾਲਾਂ ਦੀ। ਉਹ ਪੁੱਛਦੀ ਹੈ ਪਿਤਾ ਜੀ ਤੁਸੀਂ ਚਿੰਤਤ ਕਿਉਂ? ਉਹ ਕਹਿਣ ਲੱਗਾ ਪਿਛਲੇ ਜਨਮ ਦੇ ਬਾਰੇ ਹੁਣ ਮੇਰੇ ਕੋਲੋਂ ਵਿਕਰਮਾਦਿੱਤੇ ਪੁੱਛ ਰਿਹਾ, ਮੈਂ ਉਹਨੂੰ ਕੀ ਦੱਸਾਂ? ਕਹਿਣ ਲੱਗਾ ਉਹਦੀ ਪਤਨੀ, ਉਹ ਵਾਹਿਗੁਰੂ ਬੱਚੀ ਪਤਾ ਕੀ ਕਹਿੰਦੀ? ਬੱਚੀ ਕਹਿਣ ਲੱਗੀ ਇਹਦੇ ਵਿੱਚ ਕੀ ਹੈ, ਰਾਜੇ ਨੂੰ ਮੇਰੇ ਕੋਲ ਭੇਜੋ, ਮੈਂ ਰਾਜੇ ਨੂੰ ਦੱਸਾਂਗੀ ਉਹਨੇ ਕਿਹੜਾ ਪੁੰਨ ਕੀਤਾ ਤੁਹਾਨੂੰ ਇੰਨਾ ਵੱਡਾ ਸੁੱਖ ਮਿਲਿਆ ਹੋਇਆ ਹੈ ਜੀ। ਗੱਜ ਕੇ ਆਖੋ
ਵਾਹਿਗੁਰੂ।
ਉਹ ਕਹਿੰਦਾ ਠੀਕ ਹੈ। ਉਹਦੀ ਬੱਚੀ ਫਿਰ ਨਾ ਜੀ ਜਦੋਂ ਰਾਜਾ ਉਹਦੇ ਕੋਲ ਆਇਆ, ਦੱਸ ਬੱਚੇ ਮੈਨੂੰ ਮੈਂ ਕਿਹੜਾ ਇਹੋ ਜਿਹਾ ਕਰਮ ਕੀਤਾ ਜਿਹਦੇ ਕਰਕੇ ਮੈਨੂੰ ਇੰਨਾ ਸੁੱਖ ਮਿਲ ਰਿਹਾ? ਉਹ ਕਹਿੰਦੀ ਸੁਣ, ਦੱਸਣ ਨੂੰ ਤਾਂ ਤੈਨੂੰ ਮੈਂ ਵੀ ਦੱਸ ਦਿਆਂ, ਪਰ ਇੱਥੋਂ ਕੁਝ ਕੁ ਦੂਰੀ 'ਤੇ ਪਹਾੜ ਦੀ ਚੋਟੀ 'ਤੇ ਇੱਕ ਸਾਧੂ ਬੈਠਾ ਹੈ ਅਤੇ ਉਹ ਸੁੱਕੇ ਜਿਹੜੇ ਕੌਲੇ ਨੇ ਨਾ ਉਹ ਖਾਂਦਾ। ਕਹਿਣ ਲੱਗੀ ਉਹਦੀ ਖੁਰਾਕ ਹੀ ਇਹ ਹੈ ਅਤੇ ਤੂੰ ਉਹਦੇ ਕੋਲ ਜਾ, ਉਹ ਤੈਨੂੰ ਤੇਰਾ ਪਿਛਲਾ ਜਨਮ ਦੱਸ ਦੇਗਾ ਸਾਰਾ। ਉਹ ਬੜੀ ਮਿਹਨਤ ਕਰਕੇ ਪਹਾੜ ਦੀ ਚੋਟੀ 'ਤੇ ਉਹਦੇ ਕੋਲ ਪਹੁੰਚਿਆ ਵੀ ਦੱਸੋ ਜੀ। ਅਤੇ ਉਹ ਫਿਰ ਕਹਿਣ ਲੱਗਾ, ਅੰਗਿਆਰ ਖਾਂਦਾ ਹੁੰਦਾ ਸੀਗਾ ਜੀ ਉਹ। ਉਹ ਕਹਿਣ ਲੱਗਾ ਦੱਸਣ ਨੂੰ ਤਾਂ ਤੈਨੂੰ ਮੈਂ ਵੀ ਦੱਸ ਦਿਆਂ, ਪਰ ਮੇਰੇ ਤੋਂ ਵੀ ਵਧੀਆ ਇਸ ਗੱਲ ਬਾਰੇ ਤੈਨੂੰ ਇੱਕ ਹੋਰ ਬੰਦਾ ਦੱਸ ਸਕਦਾ। ਅਗਲੀ ਚੋਟੀ 'ਤੇ ਚਲੇ ਜਾ, ਉੱਥੇ ਇੱਕ ਸਾਧੂ ਬੈਠਾ ਰਾਖ ਖਾਂਦਾ ਅਤੇ ਉਹਦੇ ਕੋਲ ਚਲ ਜਾਓ, ਤੈਨੂੰ ਸਾਰੀ ਸੱਚਾਈ ਤੇਰੀ ਦੱਸ ਦੇਗਾ ਜੀ। ਉਹ ਮਿਹਨਤ ਕਰਕੇ ਉਹਦੇ ਕੋਲ ਪਹੁੰਚ ਗਿਆ ਜੀ। ਜਦੋਂ ਉਹਦੇ ਕੋਲ ਪਹੁੰਚਿਆ ਅਤੇ ਉਹਨੇ ਫਿਰ ਦੱਸਿਆ, ਕਹਿਣ ਲੱਗਾ ਦੱਸਣ ਨੂੰ ਤਾਂ ਤੈਨੂੰ ਮੈਂ ਵੀ ਦੱਸ ਸਕਦਾ। ਅਗਲੀ ਚੋਟੀ 'ਤੇ ਜਾ, ਇੱਕ ਪਿੰਡ ਵਿੱਚ ਬੱਚੇ ਦਾ ਜਨਮ ਹੋਣ ਵਾਲਾ, ਉਸ ਬੱਚੇ ਕੋਲ ਚਲ ਜਾ, ਬੱਚਾ ਜੰਮਦਿਆਂ ਸਾਰ ਤੈਨੂੰ ਤੇਰਾ ਪਿਛਲਾ ਜਨਮ ਦੱਸੇਗਾ ਸਾਰਾ ਜੀ। ਹੁਣ ਇਹ ਗੱਲ ਸੁਣ ਕੇ ਹੈਰਾਨ ਨਾ ਹੋ ਜਿਓ, ਰੱਬ ਦੀ ਲੀਲਾ ਗੁਰਮੁਖੋ ਬੜੀ ਵੱਡੀ 'ਚ, ਪਰਮੇਸ਼ਰ ਜੀ ਦੀ ਲੀਲਾ ਬੜੀ ਵੱਡੀ ਹੈ। ਆ ਵੇਖ ਰਹੇ ਸੀ ਨੈੱਟ 'ਤੇ ਵਿਖਾ ਰਹੇ ਸਨ, 4 ਮਹੀਨਿਆਂ ਦਾ ਬੱਚਾ, ਉਹ ਪਿਛਲੇ ਜਨਮਾਂ ਦੀਆਂ ਗੱਲਾਂ ਦੱਸੇ ਅਤੇ ਆਉਣ ਵਾਲੇ ਸਮੇਂ ਦੀਆਂ ਗੱਲਾਂ ਦੱਸੇ ਜੀ। ਉਹ ਜੀ ਰੱਬ ਦੀ ਲੀਲਾ ਜੀ, ਪਰਮੇਸ਼ਰ ਦੀ ਲੀਲਾ ਹੈ। ਗੱਜ ਕੇ ਆਖੋ ਹਾਂਜੀ, ਹੁਣ ਕੁਦਰਤ ਦੀ ਕਰਤੇ ਦੀ ਕੁਦਰਤ ਅੱਗੇ ਕਿਸੇ ਦਾ ਜ਼ੋਰ ਥੋੜ੍ਹੀ ਹੈਗਾ ਜੀ, ਬੰਦਾ ਆਖੇ ਵੀ ਸਾਡੇ ਅਨੁਸਾਰ ਹੀ ਸਾਰੇ ਕੰਮ ਹੋਵੇ, ਇੱਥੇ ਕੋਈ ਪਤਾ ਨਹੀਂ। ਜੇ ਗੁਰੂ ਆਖੇ ਤਾਂ ਪੱਥਰ ਨੂੰ ਜ਼ਬਾਨਾਂ ਲੱਗ ਜਾਣ ਜੀ, ਇਹ ਤਾਂ ਉਹ ਤਾਂ ਬੱਚਾ ਤਾਂ ਅੱਗੇ ਜ਼ਬਾਨ ਵਾਲਾ ਜੀ। ਰਾਜਾ ਉੱਥੇ ਗਿਆ, ਬੱਚੇ ਦਾ ਜਨਮ ਹੋਇਆ। ਰਾਜਾ ਕਹਿੰਦਾ ਮੈਂ ਬੱਚੇ ਨੂੰ ਮਿਲਣਾ, ਬੱਚਾ ਫਿਰ ਮਿਲਿਆ, ਬੱਚੇ ਨਾਲ ਮਿਲਾਇਆ ਗਿਆ ਅਤੇ ਬੱਚੇ ਨੇ ਆਪਦੀ ਭਾਸ਼ਾ 'ਚ ਬੋਲ ਕੇ ਦੱਸਿਆ, ਕਹਿਣ ਲੱਗਾ ਵਿਕਰਮ ਅਦਿੱਤ ਇੱਕ ਤੂੰ ਇੱਕ ਮੈਂ ਅਤੇ ਦੋ ਸਾਧੂ ਅਸੀਂ ਇਕੱਠੇ ਜਪ ਤਪ ਭਗਤੀ ਕਰਦੇ ਹੁੰਦੇ ਹਾਂ ਪਿਛਲੇ ਜਨਮਾਂ 'ਚ। ਭਗਤੀ ਕਰਨ ਵਾਲੇ ਬੰਦਿਆਂ ਦਾ ਸਾਥ ਬਣ ਜੇ ਇਹ ਵੀ ਰੱਬ ਦੀ ਮਿਹਰ ਹੋਵੇ ਤੇ ਫਿਰ ਗੱਲ ਬਣਦੀ ਜੀ, ਨਹੀਂ ਤੇ ਭਗਤੀ ਕਰਨ ਵਾਲਿਆਂ ਦਾ ਸਾਥ ਛੇਤੀ ਨਹੀਂ ਚ ਬਣਦਾ ਜੀ। ਕਈ ਬੰਦੇ ਚਾਹੁੰਦੇ ਨੇ ਵੀ ਸਾਨੂੰ ਸਾਡੇ ਵਰਗਾ ਭਗਤੀ ਵਾਲਾ ਕੋਈ ਸਾਥੀ ਲੱਭੇ, ਪਰ ਗੱਲ ਬਣਦੀ ਨਹੀਂ ਜੀ ਫਿਰ ਜੀ। ਉਹ ਕਹਿਣ ਲੱਗਾ ਅਸੀਂ ਇਕੱਠੇ ਭਗਤੀ ਕਰਦੇ ਹੁੰਦੇ ਸਾਂ ਤੇ ਪਰਮੇਸ਼ਰ ਨੇ ਵੇਖਿਆ ਭਗਤੀ ਬੜੀ ਕੀਤੀ, ਹੁਣ ਚੈੱਕ ਕੀਤਾ ਜਾਵੇ ਵੀ ਕਿੰਨੀ ਕੁ ਨਿਮਰਤਾ ਤੇ ਪ੍ਰੇਮ ਇਹਨਾਂ ਦੇ ਅੰਦਰ ਵਸ ਗਿਆ ਜੀ। ਜਿਹੜਾ ਪਹਿਲਾ ਸੀ ਨਾ ਪਹਿਲਾਂ, ਉਹਦੇ ਤੋਂ ਪਹਿਲਾਂ ਤੂੰ ਇੱਕ ਕੁੜੀ ਕੋਲ ਗਿਆ, ਬੱਚੀ ਕੋਲ ਗਿਆ, ਤੈਨੂੰ ਪਤਾ ਉਹ ਬੱਚੀ ਕੌਣ ਸੀ? ਕਹਿਣ ਲੱਗਾ ਨਹੀਂ। ਕਹਿਣ ਲੱਗੇ ਅਸੀਂ ਚਾਰ ਜਣੇ ਭਗਤੀ ਕਰਦੇ ਹੁੰਦੇ ਸਾਂ ਤੇ ਉਹ ਜਿਹੜੀ ਬੱਚੀ ਸੀ ਉਹ ਪਿਛਲੇ ਜਨਮ ਦੇ ਵਿੱਚ ਸਾਨੂੰ ਚਾਰਾਂ ਨੂੰ ਰੱਬ ਦਾ ਭਗਤ ਜਾਣ ਕੇ ਦੋ ਪ੍ਰਸ਼ਾਦੇ ਦਿਹਾੜੀ ਦੇ ਕੇ ਜਾਂਦੀ ਹੁੰਦੀ ਸੀਗੀ ਜੀ। ਦੋ ਪ੍ਰਸ਼ਾਦੇ ਦਿਹਾੜੀ ਦੇ ਕੇ ਜਾਣੇ ਵੀ ਖਾਓ। ਰੱਬ ਇੱਕ ਦਿਨ ਸਾਡੀ ਪ੍ਰੀਖਿਆ ਲੈਣ ਆਇਆ ਸਾਧੂ ਦੇ ਰੂਪ 'ਚ, ਫਿਰ ਬੇਨਤੀ 'ਚ, ਗੁਰਮੁਖੋ ਪ੍ਰੀਖਿਆ ਉਹਦੀ ਹੁੰਦੀ ਜਿਹੜਾ ਰਸਤੇ 'ਤੇ ਚੱਲਦਾ, ਜਿਹੜਾ ਇਸ ਰਸਤੇ 'ਤੇ ਚੱਲਦਾ ਨਹੀਂ ਉਹਦੀ ਪ੍ਰੀਖਿਆ ਕਿੰਨੇ ਲੈਣੀ ਹੈ ਜੀ। ਭਗਤੀ ਕਰਦੇ ਸੀਗੇ ਅਸੀਂ ਚਾਰੋ, ਕਹਿਣ ਲੱਗੇ ਮੈਂ ਬੜੇ ਪ੍ਰੇਮ ਨਾਲ ਲੱਗਾ, ਤੂੰ ਵੀ ਬੜੇ ਪ੍ਰੇਮ ਨਾਲ ਲੱਗਾ ਅਤੇ ਦੂਜੇ ਵੀ ਬੜੇ ਪ੍ਰੇਮ ਨਾਲ ਲੱਗੇ ਅਤੇ ਬਣਿਆ ਕੀ? ਪਰਮੇਸ਼ਰ ਪਹਿਲੇ ਕੋਲ ਗਿਆ ਜੀ। ਪਰਮੇਸ਼ਰ ਨੇ ਆਖਿਆ ਮੈਨੂੰ ਤਿੰਨ ਦਿਨ ਦੀ ਬੜੀ ਭੁੱਖ ਲੱਗੀ ਹੈ ਅਤੇ ਮੈਨੂੰ ਰੋਟੀਆਂ ਦਿਓ, ਪ੍ਰਸ਼ਾਦੇ ਦਿਓ। ਉਹਨੇ ਇੱਕ ਦਿੱਤਾ, ਪਰ ਉਹ ਪਰਮੇਸ਼ਰ ਦੇ ਰੂਪ 'ਚ ਜਿਹੜਾ ਸਾਧੂ ਆਇਆ ਉਹਨੇ ਆਖਿਆ ਇੱਕ ਨਾ ਗੁਜ਼ਾਰਾ ਨਹੀਂ ਹੋਣਾ, ਮੈਂ ਤਿੰਨ ਦਿਨ ਦਾ ਭੁੱਖਾ। ਉਹਨੇ ਅੱਧੀ ਦੇ ਤੀ ਜੀ। ਉਹਨੇ ਆਖਿਆ ਨਹੀਂ, ਜਿਹੜੀ ਤੇਰੇ ਕੋ ਅੱਧੀ ਉਹ ਵੀ ਮੈਨੂੰ ਦੇ ਦੇ। ਅਤੇ ਕਹਿਣ ਲੱਗਾ ਉਹ ਬੰਦਾ ਸਾਡਾ ਯਾਰ ਹੈ ਅਤੇ ਕਮਾਈ ਵਾਲਾ ਸੀਗਾ, ਨਾਮ ਜਪਣ ਵਾਲਾ ਸੀ। ਉਹਨੇ ਆਖਿਆ ਜੇ ਦੋਵੇਂ ਤੈਨੂੰ ਦੇ ਦੀਆਂ ਤਾਂ ਮੈਂ ਅੰਗਿਆਰ ਖਾਣੇ ਨੇ। ਕਹਿਣ ਲੱਗਾ ਰੱਬ ਨੇ ਤਥਾਸਤੂ ਕੀਤਾ ਵੀ ਤੂੰ ਫੈਸਲਾ ਵੀ ਆਪੇ ਕਰ ਲਿਆ, ਹੁਣ ਅੰਗਿਆਰ ਹੀ ਖਾਏਗਾ। ਕਹਿਣ ਲੱਗੇ ਉਹ ਅੰਗਿਆਰ ਖਾ ਰਿਹਾ, ਉਹਦਾ ਭੋਜਨ ਹੀ ਇਹ ਬਣ ਗਿਆ, ਭਖ ਦੇ ਕੌਲੇ ਉਹ ਮੁੱਖ 'ਚ ਪਾਉਂਦਾ ਜੀ। ਹੁਣ ਲੋਕ ਇਸ ਗੱਲ ਤੋਂ ਖੁਸ਼ ਵੀ ਬੜਾ ਵੱਡਾ ਸਾਧੂ ਹੈ, ਪਰ ਸਰੀਰ ਨੂੰ ਜਿਵੇਂ ਢਾਲੋ ਉਵੇਂ ਢਲ ਜਾਂਦਾ ਜੀ। ਪਿੱਛੇ ਜੇ ਟੀਵੀ 'ਤੇ ਵਿਖਾ ਰਹੇ ਸੀਗੇ ਇੱਕ ਬੰਦਾ ਚੱਲਦੇ ਹੀਟਰ 'ਤੇ ਐਂ ਹੱਥ ਰੱਖ ਦਿੰਦਾ ਤਾਂ ਉਹਨੂੰ ਕੁਝ ਨਹੀਂ ਹੁੰਦਾ ਜੀ, ਇੱਥੋਂ ਸਮਝ ਲਓ ਤੁਸੀਂ ਜੀ। ਕਹਿਣ ਲੱਗਾ ਫਿਰ ਪਰਮੇਸ਼ਰ ਜੀ ਅਗਲੇ ਬੰਦੇ ਕੋ ਗਏ। ਅਗਲੇ ਕੋ ਜਦੋਂ ਗਏ ਉਹਨੂੰ ਆਖਿਆ ਪ੍ਰਸ਼ਾਦੇ ਦੇ, ਉਹਨੇ ਇੱਕ ਦੇ ਤਾ, ਉਹਨੂੰ ਕਿਹਾ ਇੱਕ ਹੋਰ ਦੇ ਮੈਂ ਤਿੰਨ ਦਿਨਾਂ ਦਾ ਭੁੱਖਾ। ਉਹਨੇ ਅੱਧਾ ਦੇ ਤਾ, ਕਹਿਣ ਲੱਗਾ ਜਿਹੜਾ ਅੱਧਾ ਤੂੰ ਵੀ ਖਾਣਾ ਉਹ ਵੀ ਮੈਨੂੰ ਦੇ ਦੇ। ਅਤੇ ਭਗਤੀ ਤਾਂ ਉਹ ਵੀ ਕਰਦਾ ਸੀ, ਉਹ ਕਹਿੰਦਾ ਅੱਧਾ ਤੈਨੂੰ ਦੇ ਕੇ ਮੈਂ ਸਵਾਹ ਖਾਣੀ ਹੈ। ਤੇ ਪਰਮੇਸ਼ਰ ਜੀ ਕਹਿੰਦੇ ਤਥਾਸ ਤੂੰ ਫਿਰ ਸਵਾਹ ਹੀ ਖਾਏਗਾ, ਤੂੰ ਗੱਜ ਕੇ ਆਖੋ ਵਾਹਿਗੁਰੂ। ਕਮਾਈ ਤੇ ਬੜੀ ਕੀਤੀ ਗੁਰਮੁਖੋ, ਬਿਨਾਂ ਸੋਚ ਸਮਝ ਤੋਂ ਕੀਤੀ ਹੋਈ ਕਮਾਈ ਬੰਦੇ ਤੇ ਪੁੱਠੀ ਵੀ ਚੱਲ ਜਾਂਦੀ ਜੀ। ਕਹਿੰਦਾ ਫਿਰ ਮੇਰੇ ਕੋ ਆਏ, ਉਹ ਬੱਚਾ ਦੱਸਦਾ ਮੈਂ ਵੀ ਡੇਢ ਦੇ ਤੀ, ਜਦੋਂ ਰੱਬ ਨੇ ਅੱਧੀ ਵੀ ਕਿਹਾ ਨਾ ਵੀ ਮੈਂ ਤਿੰਨ ਦਿਨਾਂ ਦਾ ਭੁੱਖਾ, ਅੱਧੀ ਵੀ ਦੇ ਦੇ। ਤੇ ਕਹਿਣ ਲੱਗਾ ਫਿਰ ਮੈਂ ਆਖਿਆ ਵੀ ਦੇ ਦੋਵੇਂ ਤੈਨੂੰ ਦੇ ਤੀਆਂ ਤੇ ਮੈਂ ਭੁੱਖਾ ਮਰਾਂ। ਕਹਿਣ ਲੱਗਾ ਕਹਿਣ ਲੱਗੇ ਉਦੋਂ ਤੋਂ ਰੱਬ ਨੇ ਤੋ ਥਾਸ ਤੂੰ ਕਿਹਾ ਮੇਰਾ ਜਨਮ ਹੁੰਦਾ ਸੀ ਤੇ ਜੰਮਣ ਤੋਂ ਬਾਅਦ ਰੋਣਾ ਤੇ ਭੁੱਖਾ ਹੀ ਮਰ ਜਾਣਾ। ਕਹਿਣ ਲੱਗਾ ਮੇਰਾ ਇਹੋ ਕੰਮ ਹੀ ਚੱਲਦਾ ਆ ਰਿਹਾ। ਉਹ ਵਿਕਰਮ ਅਦਿੱਤ ਕਹਿੰਦਾ ਮੇਰੇ ਬਾਰੇ ਵੀ ਦੱਸ ਦੇ। ਉਹ ਕਹਿੰਦਾ ਤੂੰ ਸੈਂ ਜਿਹੜਾ ਪ੍ਰੀਖਿਆ ਚੋਂ ਪਾਸ ਹੋ ਗਿਆ ਸਾਂ। ਕਹਿਣ ਲੱਗੇ ਜਦੋਂ ਪਰਮੇਸ਼ਰ ਜੀ ਤੇਰੇ ਕੋਲ ਆਏ, ਤੂੰ ਉੱਠ ਕੇ ਸਤਿਕਾਰ ਕੀਤਾ ਉਹਨਾਂ ਦਾ, ਤੇ ਪਰਮੇਸ਼ਰ ਨੂੰ ਬਿਨਾਂ ਮੰਗਿਆਂ ਆਪਣੇ ਹਿੱਸੇ ਦੇ ਦੋਵੇਂ ਪ੍ਰਸ਼ਾਦੇ ਹੀ ਦੇ ਦਿੱਤੇ ਜੀ। ਜਦੋਂ ਆਪਣੇ ਹਿੱਸੇ ਦੇ ਦੋਵੇਂ ਪ੍ਰਸ਼ਾਦੇ ਦੇ ਤੇ, ਤੇ ਪਰਮੇਸ਼ਰ ਜੀ ਖੁਸ਼ ਹੋ ਕੇ ਕਹਿਣ ਲੱਗੇ, ਤੈਨੂੰ ਇੰਨਾ ਵੱਡਾ ਰਾਜ ਭਾਗ ਪ੍ਰਾਪਤ ਹੋਏਗਾ ਜਿੱਥੇ ਦਾਨ ਪੁੰਨ ਹੋਇਆ ਕਰੇਗਾ ਤੇ ਭੁੱਖਾ ਨਹੀਂ ਕੋਈ ਰਿਹਾ ਕਰੇਗਾ। ਉਹ ਫਲੀ, ਪਰ ਤੇਰੇ ਦਰਸ਼ਨਾਂ ਦਾ ਬੜਾ ਵੱਡਾ ਫਲ ਸਾਨੂੰ ਹੁਣ ਮਿਲਣਾ। ਤੂੰ ਤੇਜ ਵਾਲਾ, ਪ੍ਰਤਾਪ ਵਾਲਾ ਬਣਾ, ਹੁਣ ਤੇਰੇ ਦਰਸ਼ਨ ਕਰ ਲਏ। ਹੁਣ ਅਸੀਂ ਤਿੰਨੇ ਜਿਹੜੇ ਬੜੇ ਚਿਰ ਦੇ ਰੁਲ ਰਹੇ, ਅਸੀਂ ਤਿੰਨਾਂ ਨੇ ਮੁਕਤ ਹੋ ਜਾਣਾ। ਕਹਿਣ ਲੱਗਾ, ਅਸੀਂ ਤਿੰਨਾਂ ਨੇ ਮੁਕਤ ਹੋ ਜਾਣਾ। ਗੁਰਮੁਖੋ, ਰੱਬ ਪ੍ਰੀਖਿਆ ਲੈ ਲੈਂਦਾ ਜੀ, ਗੱਜ ਕੇ ਆਖੋ, ਪਰ ਉਸ ਪ੍ਰੀਖਿਆ ਚੋਂ ਪਾਸ ਹੋਣਾ ਬੜੀ ਵੱਡੀ ਗੱਲ। ਤੇ ਮੈਂ ਤੇ ਵੈਸੇ ਰੱਬ ਕੋਲ ਡਰਦਾ ਹੀ ਰਹਿੰਦਾ ਜੀ। ਸੱਚੇ ਪਾਤਸ਼ਾਹ, ਸਾਡੇ ਕੋਲ ਪ੍ਰੀਖਿਆ ਲੈ ਲਈ, ਅਸੀਂ ਤੇ ਫੇਲ ਪਹਿਲਾਂ ਹੀ ਹੋਏ ਪਏ ਹਾਂ ਜੀ। ਅਸੀਂ ਤੇ ਪਹਿਲਾਂ ਹੀ ਫੇਲ ਪਾਲਟੀ ਹੈਗੇ ਹਾਂ। ਤੇ ਰੱਬ ਕੋਲ ਡਰ ਕੇ ਹੀ ਰਹਿਣਾ ਚਾਹੀਦਾ ਜੀ, ਡਰ ਕੇ ਰਹਿਣਾ ਚਾਹੀਦਾ। ਨਿਤਨੇਮ ਵੀ ਬੰਦਾ ਚੰਗੀ ਤਰ੍ਹਾਂ ਨਹੀਂ ਕਰਦਾ ਤੇ ਗੱਲਾਂ ਵੱਡੀਆਂ ਵੱਡੀਆਂ ਕਰੀ ਜਾਏ, ਇਹ ਵੀ ਚੰਗੀ ਗੱਲ ਨਹੀਂ ਹੈਗੀ ਜੀ। ਹੁਣ ਬੜੇ ਧਿਆਨ ਨਾਲ ਗੱਲ ਸੁਣਿਓ, ਮੇਦਨੀ ਪ੍ਰਕਾਸ਼ ਦਾ ਮਨ ਤਨੀ ਸੀ ਕਰਦਾ ਜੀ, ਪਰ ਮੇਦਨੀ ਪ੍ਰਕਾਸ਼ ਖੁਸ਼ ਬੜਾ ਹੋਇਆ ਜੀ ਇਹ ਗੱਲ ਸੁਣ ਕੇ। ਮਹਾਰਾਜ ਨੇ ਉਪਦੇਸ਼ ਦਿੱਤਾ, ਕਈ ਉਪਦੇਸ਼ ਮੰਨਣੇ ਬੜੇ ਔਖੇ ਹੁੰਦੇ ਜੀ, ਇੰਨੇ ਚਿਰ ਦਾ ਵੈਰ ਛੱਡਣਾ ਸੌਖਾ ਹੁੰਦਾ ਜੀ। ਮਹਾਰਾਜ ਕਹਿਣ ਲੱਗੇ, ਛੱਡ ਦੇ ਵੈਰ, ਕੁਝ ਨਹੀਂ ਰੱਖਿਆ। ਹਾਂਜੀ,
ਸੁਨਤ ਭਾਉ ਕੇ ਬਾਕ ਬਖਾਨਾ।
ਮੇਦਨੀ ਪ੍ਰਕਾਸ਼ ਦੀ ਚੰਗੀ ਕਿਸਮਤ, ਮੇਦਨੀ ਪ੍ਰਕਾਸ਼ ਦਸਵੇਂ ਪਾਤਸ਼ਾਹ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗਾ,
ਕਹਿਓ ਆਪ ਕੋ ਹਮ ਸਭ ਮਨ।
ਹੇ ਸੱਚੇ ਪਾਤਸ਼ਾਹ, ਹੁਣ ਤੁਸੀਂ ਵਿੱਚ ਪੈ ਗਏ ਹੋ ਤੇ ਜਿਵੇਂ ਤੁਸੀਂ ਆਖੋਗੇ ਅਸੀਂ ਉਵੇਂ ਹੀ ਕਰ ਲਾਂਗੇ ਮਹਾਰਾਜ, ਅਸੀਂ ਉਵੇਂ ਹੀ ਕਰ ਲਾਂਗੇ। ਹਾਂਜੀ,
ਜਿਸ ਪ੍ਰਕਾਰ ਹਿੱਤ ਹੋਏ ਹਮਾਰਾ।
ਕਿਉਂ, ਇਹ ਵੀ ਗੱਲ ਕਿਸੇ ਦੇ ਚੰਗੇ ਭਾਗ ਹੋਣ ਨਾ ਤੁਹਾਨੂੰ ਸਮਝ ਆਉਂਦੀ ਹੈ ਮਹਾਰਾਜ, ਜਿਵੇਂ ਸਾਡਾ ਹਿੱਤ ਹੋਏਗਾ, ਜਿਵੇਂ ਸਾਡਾ ਭਲਾ ਹੋਏਗਾ, ਤੁਸੀਂ ਉਸੇ ਤਰ੍ਹਾਂ ਸਾਨੂੰ ਕਹੋਗੇ। ਹਾਂਜੀ,
ਕਿਰਪਾ ਧਾਰ ਸੋ ਕਰੋ ਉਚਾਰਾ।
ਤੁਸੀਂ ਉਚਾਰਨ ਹੀ ਉਹ ਕਰਨਾ ਜਿਸ ਕੰਮ ਵਿੱਚ ਸਾਡਾ ਭਲਾ ਹੈ। ਇੰਨੀ ਕੁ ਗੱਲ ਵੀ ਸਮਝ ਆ ਜਾਏ ਤੇ ਬੜੀ ਵੱਡੀ ਪ੍ਰਾਪਤੀ ਹੈ ਸਮਝੋ ਜੀ। ਵੀ ਮਹਾਰਾਜ ਨੇ ਕਹਿਣਾ ਹੀ ਉਹ ਹੈ ਜੋ ਸਾਡੇ ਭਲੇ ਵਿੱਚ ਹੈ, ਜੋ ਸਾਡੇ ਫਾਇਦੇ ਵਿੱਚ ਹੈ। ਹਾਂਜੀ,
ਸਤਿਗੁਰ ਕਹਿਓ ਭਰਾਤ ਜਬ ਹੋਏ।
ਮਹਾਰਾਜ ਕਹਿੰਦੇ ਚੰਗਾ, ਫਿਰ ਕੱਲ ਨੂੰ ਜਦੋਂ ਦਿਨ ਚੜੇਗਾ ਨਾ।
ਹਾਂਜੀ, ਕਰੇ ਹਕਾਰਨ ਆਵੋ ਦੋਏ।
ਮਹਾਰਾਜ ਕਹਿੰਦੇ ਦੋਵਾਂ ਰਾਜਿਆਂ ਨੂੰ ਹੀ ਸੱਦ ਲੈਣਾ, ਮੇਦਨੀ ਪ੍ਰਕਾਸ਼ ਤੈਨੂੰ ਵੀ ਤੇ ਫਤਿਹ ਸ਼ਾਹ ਨੂੰ ਵੀ ਸੱਦ ਲੈਣਾ ਅਸੀਂ। ਹਾਂਜੀ,
ਮਿਲੋ ਪ੍ਰੇਮ ਤੇ ਤਜੋ ਵਿਕਾਰ।
ਪ੍ਰੇਮ ਨਾਲ ਮਿਲ ਪਿਓ ਤੇ ਵਿਗਾੜ ਛੱਡ ਦਿਓ। ਕਹਿਣ ਲੱਗੇ ਵਿਗਾੜ ਛੱਡ ਦਿਓ, ਹੁਣ ਵਿਗਾੜ ਵੀ ਅੰਦਰੋਂ ਜਿੰਨਾ ਚਿਰ ਨਹੀਂ ਛੱਡਦੇ ਉਨਾ ਚਿਰ ਗੱਲ ਨਹੀਂ ਬਣੇਗੀ ਜੀ। ਉੱਤੋਂ ਮਿਲ ਵੀ ਲੈ ਪੈਣ ਤੇ ਅੰਦਰੋਂ ਵਿਗਾੜ ਵੀ ਨਾ ਛੱਡਣ, ਅੰਦਰੋਂ ਮੈਲ ਉਸੇ ਤਰ੍ਹਾਂ ਹੀ ਇਕੱਠੀ ਹੋਈ ਰਵੇ, ਫਿਰ ਗੱਲ ਨਹੀਂ ਬਣੇਗੀ। ਹਾਂਜੀ,
ਹਮਨੇ ਤੁਮਰੋ ਹਿੱਤ ਨਿਰਧਾਰ।
ਅਸੀਂ ਤੁਹਾਡਾ ਭਲਾ ਨੀਯਤ ਕਰਤਾ। ਕਹਿਣ ਲੱਗੇ ਬਸ ਪਿਆਰ ਨਾਲ ਮਿਲਿਓ ਕੱਲ ਸਵੇਰੇ। ਹਾਂਜੀ,
ਇਮ ਠਹਿਰਾਏ ਗਇਓ ਨਿਜ ਡੇਰੇ।
ਇਹ ਗੱਲ ਮਹਾਰਾਜ ਨੇ ਉਹਨੂੰ ਸਮਝਾਈ ਤੇ ਮੇਦਨੀ ਪ੍ਰਕਾਸ਼ ਆਪਣੇ ਪੜਾਅ ਤੇ ਚਲੇ ਗਿਆ ਜੀ, ਜਿੱਥੇ ਉਹਨੇ ਪੜਾਅ ਲਾਇਆ ਸੀਗਾ ਆਪਣਾ। ਹਾਂਜੀ,
ਫਿਰੇ ਦੌਨ ਦੇਸ਼ ਮਨੁਜ ਬਡੇਰੇ।
ਦੋਵਾਂ ਪਾਸਿਆਂ ਤੋਂ ਸੈਨਾ ਇੱਕ ਦੂਜੇ ਨੂੰ ਮਿਲ ਰਹੀਆਂ ਜੀ, ਪਹਿਲਾਂ ਹੀ ਮਿਲਣਾ ਸ਼ੁਰੂ ਹੋ ਗਈਆਂ ਸੈਨਾ ਜੀ। ਹਾਂਜੀ,
ਸੁਪਤ ਸਗਲ ਸਰਵਰੀ ਬਿਤਾਈ।
ਅਗਲੇ ਦਿਨ ਸਾਧ ਸੰਗਤ ਜੀ, ਮਹਾਰਾਜ ਦਾ ਦੀਵਾਨ ਸੱਜਿਆ, ਰਾਤ ਸਾਰਿਆਂ ਨੇ ਆਰਾਮ ਕੀਤਾ, ਹਰ ਪਾਸੇ ਬੜਾ ਚਾਹਿਆ। ਅੱਜ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਵਾਂ ਰਾਜਿਆਂ ਦਾ ਸਮਝੌਤਾ ਕਰਾ ਦੇਣਾ ਹੈ ਜੀ, ਹਰ ਪਾਸੇ ਬੜਾ ਚਾਹ। ਗੱਜ ਕੇ ਆਖੋ
ਵਾਹਿਗੁਰੂ,
ਬੜਾ ਚਾਹ ਹਰ ਪਾਸੇ ਜੀ। ਤੇ ਮਹਾਰਾਜ ਦਾ ਸਿੰਘਾਸਨ ਲੱਗਾ, ਚੌਰ ਸਾਹਿਬ ਗੁਰੂ ਜੀ ਦੇ ਸੀਸ ਉੱਤੇ ਹੋ ਰਿਹਾ। ਸੱਚੇ ਪਾਤਸ਼ਾਹ ਅਗਲੇ ਦਿਨ ਸਭਾ ਵਿੱਚ ਬੈਠੇ
ਪੁੰਨ ਸੁੰਦਰ ਸਿੰਘਾਸਨ।
ਹਾਂਜੀ,
ਨਿਕਟ ਨਿਠੁਰ ਬੜ ਧਰਿਓ ਸਰਾਸਨ।
ਹਾਂਜੀ,
ਚਮਰ ਢੁਰਤ ਲਾਗਿਓ ਚਹੁ ਫੇਰੇ।
ਹਾਂਜੀ,
ਖਰੇ ਦੰਡ ਧਰ ਕੰਚਨ ਕੇਰੇ।
ਤੇ ਚੌਰ ਸਾਹਿਬ ਗੁਰੂ ਜੀ ਦੇ ਸੀਸ ਉੱਤੇ ਹੋ ਰਿਹਾ, ਧਨੁਸ਼ ਬਾਣ ਮਹਾਰਾਜ ਨੇ ਲਾਗੇ ਰੱਖਿਆ। ਅਗਲਾ ਦੀਵਾਨ ਸੱਜ ਗਿਆ ਅਗਲੇ ਦਿਨ ਦਾ ਬੜੀ ਵੱਡੀ ਗਿਣਤੀ ਚ ਸੰਗਤਾਂ ਮਹਾਰਾਜ ਦੀ ਹਾਜ਼ਰੀ ਚ ਪਹੁੰਚਦੀਆਂ ਸਨ।
ਹਾਂਜੀ, ਰਾਜ ਸਾਜ ਅਤਿਆਦਿਕ ਸਾਰਾ,
ਰਾਜ ਸਾਜ ਪੂਰਾ ਮਹਾਰਾਜ ਦੇ ਦਰਬਾਰ ਵਿੱਚ ਹੁੰਦਾ ਸੀ ਤੇ ਸੱਜਦਾ ਹੁੰਦਾ ਸੀਗਾ ਰਾਜ ਸਾਜ ਦੀ। ਅੱਜ ਵੀ ਅਨੰਦਪੁਰ ਸਾਹਿਬ ਵਿੱਚ ਪਾਉਂਟਾ ਸਾਹਿਬ ਵਿੱਚ ਉਵੇਂ ਚੋਭਾਂ ਅੱਗੇ ਲੱਗਦੀਆਂ ਜੀ, ਉਵੇਂ ਪੂਰਾ ਰਾਜ ਸਾਜ ਹੈ। ਹਾਂਜੀ,
ਦੀਪਤ ਸਤਿਗੁਰ ਕੇ ਦਰਬਾਰਾ,
ਮਹਾਰਾਜ ਸੱਚੇ ਪਾਤਸ਼ਾਹ ਦਾ ਦਰਬਾਰ ਜਗ ਰਿਹਾ ਸਾਧ ਸੰਗਤ ਜੀ ਪੂਰਾ। ਹਾਂਜੀ,
ਪਠੇ ਦੋਹਨ ਨਿਰਪ ਨਿਕਟ ਮਸੰਦਾ,
ਮਹਾਰਾਜ ਨੇ ਮਸੰਦਾ ਨੂੰ ਭੇਜਿਆ, ਜਾਓ ਭਾਈ, ਇੱਕ ਨੂੰ ਭੇਜਿਆ ਮੇਦਨੀ ਪ੍ਰਕਾਸ਼ ਨੂੰ ਲੈ ਕੇ ਆ, ਦੂਜੇ ਨੂੰ ਭੇਜਿਆ ਫਤਿਹ ਸ਼ਾਹ ਨੂੰ ਲੈ ਕੇ ਆ। ਹਾਂਜੀ,
ਕਰੇ ਹਕਾਰਨ ਸੁਨਤ ਆਨੰਦਾ,
ਦੋਵਾਂ ਨੇ ਬੜੇ ਦੋਵਾਂ ਰਾਜਿਆਂ ਨੂੰ ਪਿਆਰ ਨਾਲ ਸੱਦਿਆ ਗਿਆ।
ਨਿਜ ਨਿਜ ਸੈਨਾ ਲੈ ਸਮਦਾਏ,
ਉਧਰੋਂ ਮੇਦਨੀ ਪ੍ਰਕਾਸ਼ ਬੜੀ ਵੱਡੀ ਫੌਜ ਲੈ ਕੇ ਮਹਾਰਾਜ ਦੇ ਕੋਲ ਇੱਧਰ ਬਹਿ ਗਿਆ ਆ ਕੇ, ਉਧਰੋਂ ਫਤਿਹ ਸ਼ਾਹ ਬੜੀ ਵੱਡੀ ਫੌਜ ਲੈ ਕੇ ਮਹਾਰਾਜ ਕੋਲ ਆ ਕੇ ਚਰਨਾਂ ਚ ਬੈਠ ਗਿਆ। ਹਾਂਜੀ,
ਦੋਹੋਂ ਦੇਸ਼ ਤੇ ਦੋਨੋਂ ਚੱਲ ਆਏ, ਅਰ ਬਰਵਿੰਦ ਵੰਦਨਾ ਕਰੇ,
ਦੋਵਾਂ ਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ। ਆਪਾਂ ਵੀ ਕਰੀਏ ਸਾਰੇ ਪਿਆਰ ਨਾਲ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਨਮਾਨੇ ਸਭ ਕੇ ਮਦ ਥਿਰੇ,
ਮਹਾਰਾਜ ਆਪ ਵਿੱਚ ਘਰ ਬੈਠੇ ਹੋਣ ਜੀ, ਪਿੱਛੇ ਸੰਗਤਾਂ ਬੈਠੀਆਂ, ਇੱਧਰ ਮੇਦਨੀ ਪ੍ਰਕਾਸ਼ ਬੈਠ ਗਿਆ, ਇੱਧਰ ਫਤਿਹ ਸ਼ਾਹ ਬੈਠ ਗਿਆ, ਆਪ ਦਸਵੇਂ ਪਾਤਸ਼ਾਹ ਸਾਰਿਆਂ ਦੇ ਵਿੱਚ ਘਰ ਬੈਠੇ ਹਨ।
ਸਤਿਗੁਰ ਕਹਿਓ ਪਰਸ ਪਰ ਕੌਰੀ,
ਮਹਾਰਾਜ ਨੇ ਕੋਈ ਗੱਲ ਨਹੀਂ ਕੀਤੀ ਵੀ ਵੈਰ ਛੱਡੋ ਜਾਂ ਇਸ ਤਰ੍ਹਾਂ ਕਰੋ, ਉਪਦੇਸ਼ ਤੇ ਦੋਵਾਂ ਨੂੰ ਪਹਿਲਾਂ ਹੀ ਦੇਤਾ ਸੀ। ਸਤਿਗੁਰ ਕਹਿਓ ਪਰਸ ਪਰ ਕੌਰੀ, ਕੌਰੀ ਕਹਿੰਦੇ ਜੱਫੀ ਪਾਉਣਾ ਜੀ, ਅੱਜ ਕੇ ਆਖੋ, ਮਹਾਰਾਜ ਕਹਿੰਦੇ ਗੱਲ ਕੋਈ ਨਾ ਕਰੋ ਆਪਸ ਚ ਜੱਫੀ ਪਾਓ, ਕਹਿਣ ਲੱਗੇ ਦੋਵੇਂ ਜਣੇ ਗਲੇ ਮਿਲੋ ਆਪਸ ਵਿੱਚ। ਹਾਂਜੀ,
ਭਰ ਕਰ ਮਿਲੋ ਮੁਦਤ ਇਸ ਠੌਰੀ,
ਮੈਂ ਪਿਆਰ ਨਾਲ ਜੱਫੀ ਪਾ ਕੇ ਮਿਲੋ ਮਹਾਰਾਜ ਕਹਿਣ ਲੱਗੇ। ਹਾਂਜੀ,
ਵਧਿਓ ਵਿਰੋਧ ਸ਼ੋਰ ਸਭ ਦੀਜੈ, ਪ੍ਰਥਮ ਬਾਰਤਾ ਨਹਿ ਸਮਰੀਜੈ,
ਤੁਸੀਂ ਦੋਵਾਂ ਰਾਜਿਆਂ ਨੇ ਪਹਿਲੀ ਗੱਲ ਚੇਤੇ ਨਹੀਂ ਰੱਖਣੀ ਤੇ ਪਹਿਲਾ ਸਾਰਾ ਵਿਰੋਧ ਛੱਡ ਦੇਣਾ, ਕਹਿਣ ਲੱਗੇ। ਹਾਂਜੀ,
ਮਾਨ ਹੁਕਮ ਦੋਨੋਂ ਉੱਠ ਕਰ,
ਹੁਣ ਮਹਾਰਾਜ ਦਾ ਹੁਕਮ ਤੇ ਮੰਨਣਾ ਪੈਣਾ ਸੀਗਾ ਜੀ। ਉਧਰੋਂ ਮੇਦਨੀ ਪ੍ਰਕਾਸ਼ ਉੱਠਿਆ, ਉਧਰੋਂ ਫਤਿਹ ਸ਼ਾਹ ਉੱਠਿਆ ਜੀ, ਸਾਰੇ ਬੈਠੇ ਵੇਖ ਰਹੇ ਨੇ, ਦੋਵੇਂ ਰਾਜੇ ਸਨਮੁਖ ਜੀ ਮਹਾਰਾਜ ਜੀ ਦੇ ਸਤਿਗੁਰੂ ਜੀ ਦੇ ਸਨਮੁਖ ਖੜੇ ਹੋਏ ਜੀ। ਹਾਂਜੀ,
ਮਿਲ ਆਪਸ ਮੈਂ ਬੈਰ ਬਿਸਰ ਕੈ,
ਤੇ ਦੋਵਾਂ ਨੇ ਪਹਿਲੀਆਂ ਗੱਲਾਂ ਨੂੰ ਭੁਲਾ ਕੇ ਤੇ ਸਤਿਗੁਰੂ ਜੀ ਦੀ ਸਿਫਤ ਨੂੰ ਹਿਰਦੇ ਵਿੱਚ ਵਸਾ ਕੇ ਕੌਰੀ ਪਾਈ ਜੀ, ਭਾਵ ਜੱਫੀ ਪਾਈ ਜੀ, ਇੱਕ ਦੂਜੇ ਦੇ ਗਲੇ ਮਿਲੇ ਪ੍ਰੇਮ ਨਾਲ।
ਹਾਂਜੀ, ਬੰਧਨ ਕਰ ਬੈਠੇ ਸਤਿਗੁਰ ਕੋ,
ਤੇ ਮਹਾਰਾਜ ਬੜੇ ਖੁਸ਼ ਹੋਏ ਜੀ, ਗੱਜ ਕੇ ਆਖੋ
ਵਾਹਿਗੁਰੂ,
ਤੇ ਮਹਾਰਾਜ ਕਹਿੰਦੇ ਘੁੱਟ ਕੇ, ਫਿਰ ਉਹਨਾਂ ਹੋਰ ਘੁੱਟ ਕੇ ਆਪਸ ਚ ਗਲੇ ਮਿਲੇ ਜੀ। ਹਾਂਜੀ, ਤੇ ਬਾਅਦ ਵਿੱਚ ਦੋਵਾਂ ਰਾਜਿਆਂ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਚ ਮੱਥਾ ਟੇਕਿਆ ਜੀ। ਹਾਂਜੀ,
ਭੇਦ ਮਿਟਾਏ ਆਨੰਦ ਭਰ ਉਰਕੋ,
ਅਸਲ ਚ ਗੁਰੂ ਸਾਹਿਬ ਨੇ ਆਪਣੀ ਕਿਰਪਾ ਵੀ ਨਾਲ ਵਰਤਾਤੀ ਸੀਗੀ ਜੀ, ਗੱਜ ਕੇ ਆਖੋ। ਬੰਦੇ ਦਾ ਸੁਭਾਅ ਚ ਬੜੀਆਂ ਬੜੀਆਂ ਪੁਰਾਣੀਆਂ ਗੱਲਾਂ ਨੂੰ ਬੰਦਾ ਆਪਣੇ ਜੇਨ ਚ ਵਸਾ ਕੇ ਬੈਠਾ ਰਹਿੰਦਾ ਹੈ ਜੀ, ਬੜੀਆਂ ਬੜੀਆਂ ਪੁਰਾਣੀਆਂ ਗੱਲਾਂ ਨੂੰ, ਤੇ ਜੇ ਮਹਾਰਾਜ ਕਿਰਪਾ ਕਰ ਦੇਣ ਤੇ ਫਿਰ ਉਹ ਗੱਲਾਂ ਬਾਹਰ ਨਿਕਲ ਸਕਦੀਆਂ, ਨਹੀਂ ਤੇ ਗੱਲਾਂ ਨੀਚੇ ਬਾਹਰ ਨਿਕਲਦੀਆਂ ਜੀ। ਮਹਾਰਾਜ ਨੇ ਜਿਨ੍ਹਾਂ ਦਾ ਭਲਾ ਕਰਨਾ ਹੁੰਦਾ ਉਹਨਾਂ ਦੇ ਅੰਦਰੋਂ ਗੱਲਾਂ ਕੱਢ ਦਿੰਦੇ ਸੱਚੇ ਪਾਤਸ਼ਾਹ। ਹਾਂਜੀ, ਕਿਸੇ ਦੇ ਅੰਦਰੋਂ ਗੱਲ ਕੱਢਣੀ ਬੜੀ ਔਖੀ ਹੁੰਦੀ ਜੀ, ਜਿਹਦੇ ਅੰਦਰ ਵਾੜ ਦਿੱਤੀ ਜਾਂਦੀ ਨਾ ਜੀ ਗੱਲ, ਉਹਦੇ ਅੰਦਰੋਂ ਗੱਲ ਕੱਢਣੀ ਬੜੀ ਔਖੀ ਹੋ ਜਾਂਦੀ ਜੀ। ਹਾਂਜੀ, ਤੇ ਗੁਰੂ ਸਾਹਿਬ ਨੇ ਕੀਤੀ ਕਿਰਪਾ, ਮਹਾਰਾਜ ਨੇ ਮਿਹਰ ਕੀਤੀ ਤੇ ਦੋਵਾਂ ਦੇ ਅੰਦਰੋਂ ਵੈਰ ਫੜ ਕੇ ਬਾਹਰ ਕੱਢਤਾ ਮਹਾਰਾਜ ਨੇ ਜੀ। ਮਹਾਰਾਜ ਐਸਾ ਕਰ ਸਕਦੇ ਨੇ, ਗੱਜ ਕੇ ਆਖੋ
ਵਾਹਿਗੁਰੂ।
ਤੇ ਬੰਧਨ ਕਰ ਬੈਠੇ ਸਤਿਗੁਰ ਕੋ, ਭੇਦ ਮਿਟਾਏ ਆਨੰਦ ਭਰ ਉਰ ਕੋ, ਦੋਵਾਂ ਦੇ ਭੇਦ ਦੂਰ ਹੋ ਗਏ, ਦੋਵੇਂ ਰਾਜੇ ਐ ਆਨੰਦ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਬੈਠ ਗਏ। ਹਾਂਜੀ,
ਕਰ ਹੈ ਪ੍ਰੇਮ ਕੀ ਬਾਤ ਬਹੁ,
ਮਹਾਰਾਜ ਕਹਿੰਦੇ ਹੁਣ ਪਿਆਰ ਵਾਲੀਆਂ ਗੱਲਾਂ ਕਰੋ ਆਪਸ ਚ, ਗੱਜ ਕੇ ਆਖੋ
ਵਾਹਿਗੁਰੂ।
ਹਾਂਜੀ,
ਦੇਖ ਦੇਖ ਸ਼੍ਰੀ ਪ੍ਰਭ ਕੀ ਓਰੀ,
ਤੇ ਹੁਣ ਉਹ ਦੋਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਇਹ ਬਚਨ ਬਿਲਾਸ ਕਰਦੇ ਨੇ, ਤੇ ਹੁਣ ਦੋਵਾਂ ਰਾਜਿਆਂ ਨੇ ਇੱਕ ਆਪਣੀ ਸਮੱਸਿਆ ਦੱਸਣੀ ਹੈ, ਉਹ ਹੈ ਚਿੱਟੇ ਰੰਗ ਦਾ ਸ਼ੇਰ ਜੀ। ਮਹਾਰਾਜ ਨੇ ਫਿਰ ਕੱਲ ਨੂੰ ਸ਼ੇਰ ਦਾ ਸ਼ਿਕਾਰ ਕਰਨਾ ਖਾਲਸਾ ਜੀ, ਸੁਣਨ ਹੀ ਵਾਲਾ ਪ੍ਰਸੰਗ, ਉਹ ਆਪਾਂ ਬੜੇ ਪਿਆਰ ਦੇ ਨਾਲ ਕੱਲ ਨੂੰ ਸੁਣਾਂਗੇ। ਗੁਰੂ ਸਾਹਿਬ ਕਿਰਪਾ ਕਰ ਦੇਣ ਅਤੇ ਇਹੋ ਜਿਹੇ ਔਗੁਣ ਜਿਹੜੇ ਬੰਦੇ ਦੇ ਅੰਦਰੋਂ ਸਹਿਜੇ ਸਹਿਜੇ ਦੂਰ ਹੋ ਜਾਂਦੇ, ਪਰ ਬੰਦਾ ਵੀ ਆਪਣਾ ਕਪਟ ਛੱਡ ਦੇ ਜੀ। ਬੰਦਾ ਕਪਟ ਛੱਡੇ ਅਤੇ ਗੁਰੂ ਸਾਹਿਬ ਬੰਦੇ 'ਤੇ ਮਿਹਰ ਕਰ ਦਿੰਦੇ ਨੇ। ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਹੋਏਗਾ ਉਹ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਆਓ ਕੁਝ ਸਮਾਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਫਿਰ ਖਿਮਾ ਮੰਗੀਏ। ਨੇਤਰ ਕਰੋ ਬੰਦ ਅਤੇ ਪ੍ਰੇਮ ਨਾਲ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਹੇ ਗੁਰੂ ਵਾਹਿਗੁਰੂ ਵਾਹਿਗੁਰੂ।
ਇੱਦਾਂ ਨਹੀਂ ਜਿਵੇਂ ਆਪਾਂ ਆਖ ਰਹੇ, ਇੱਦਾਂ ਨਹੀਂ ਗੱਲ ਬਣਨੀ। ਪਹਿਲਾਂ ਤਾਂ ਲੱਕ ਸਿੱਧੇ ਕਰੋ ਥੋੜ੍ਹੇ ਥੋੜ੍ਹੇ ਸਾਰੇ ਜੀ। ਹਾਂ ਸਾਰੇ ਜਣੇ ਪਿਆਰ ਨਾਲ ਲੱਕ ਸਿੱਧੇ ਕਰੋ ਅਤੇ ਹੁਣ ਨੇਤਰ ਬੰਦ ਕਰੋ ਜੀ। ਅਤੇ ਕੋਸ਼ਿਸ਼ ਕਰਨੀ ਜੋ ਬੋਲ ਰਹੇ ਹਾਂ ਨਾ ਇਹਦੇ 'ਚ ਸੁਰਤ ਲੱਗੇ, ਧਿਆਨ ਲੱਗੇ ਸਾਡਾ। ਹਾਂਜੀ ਪ੍ਰੇਮ ਨਾਲ ਸਾਰੇ ਜਪੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸੱਚੇ ਪਾਤਸ਼ਾਹ ਮਿਹਰ ਕਰਨ ਕਿਰਪਾ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਪ੍ਰੇਮ ਨਾਲ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।